शिवा वर मुह एह शुभ कर्मां ते कब हो ना डरों ना डरों अर्थों जब जाए लरों ना डरों अर्थों जब जाए लरों निश्चय कर अपनी जीत करो और सिख हो अपने ही मन को और सिख हो अपने ही मन को यह लाल चहाऊं गुण ताओ चरां जब आव किया निधान बनाया तहीरन मैं तजू जमरां तहीरन भी संत सहाय संत सहाय सदा जग माहे कृपा कर श्याम यह बार दी जय हो कृपाल स्वामी मेरे संतां संग बिहावै तुधों भोले से जम जा मर दे दिन कदे ना चूकन हावै मेरी साधुआं दे नाल बिहावे ओवें जे दयाल मालका दे नाल बिहावे ओवें जे दयाल मालका
ਸਤਿਗੁਰੂ ਨੂੰ ਜੈਸੀ ਭਾਵਨਾ ਗੁਰੂ ਤੇ ਹੋਣੀ ਚਾਹੀਦੀ ਹੈ ਸਿੱਖ ਦੀ, 100 ਸਦੀ 1 ਸਦੀ ਤੋਂ ਲੈ ਕੇ ਸ਼ਰਧਾ ਦੇ ਨਾਲ ਨਮਸਕਾਰ ਕਰੋ। ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਬੈਠਣ ਨਹੀਂ ਆਏ ਆਪਾਂ ਤਾਂ ਗੁਰੂ ਕੋਲੋਂ ਕੋਈ ਲਾਭ ਪ੍ਰਾਪਤ ਕਰਨਾ। ਲਾਭ ਵੀ ਇਹ ਜਿਹੜਾ ਜੀਵ ਆਤਮਾ ਨਾ, ਜਿਹਨੂੰ ਰੂਹ ਕਹਿੰਦੇ ਨੇ, ਸੋਲ ਵੀ ਕਹਿੰਦੇ ਨੇ ਇਸਨੂੰ, ਇਹਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਆ ਭਟਕਦੇ ਫਿਰਦੇ ਨੂੰ। ਇਸ ਗੱਲ ਨੂੰ ਜਾਣਦਾ ਕੌਣ ਆ ਵੀ ਇਹ ਜੀਵ ਆਤਮਾ ਭੜਕਦਾ ਫਿਰਦਾ? ਇਸ ਗੱਲ ਨੂੰ ਵੀ ਗੁਰੂ ਸਰਵੱਗ ਹੁੰਦਾ ਉਹ ਜਾਣਦਾ ਹੁੰਦਾ। ਸਰਵੱਗ ਹੋਣ ਦੇ ਨਾਤੇ ਫਿਰ ਉਹ ਇਸ ਗੱਲ ਨੂੰ ਜ਼ਾਹਰ ਕਰਦਾ ਅੱਖਰਾਂ ਦੇ ਵਿੱਚ ਉਪਦੇਸ਼ ਰੂਪ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਦੱਸਿਆ ਜੀਵ ਆਤਮਾ ਦੀ ਬਾਬਤ, ਫਿਰਤ ਫਿਰਤ ਬਹੁਤ ਜੁਗ ਹਾਰਿਓ। ਯੁੱਗ ਤਾਂ ਚਾਰ ਨੇ, ਸਾਰੇ ਪੰਜ ਤਾਂ ਹੈ ਨਹੀਂ। ਗੁਰੂ ਸਾਹਿਬ ਨੇ ਇੱਥੇ ਦੱਸਿਆ ਬਹੁਤ ਯੁੱਗ, ਇਹਦੇ ਵਿੱਚ ਵੀ ਕੋਈ ਵਿਚਾਰ ਹੈ ਗੁਰਮੁਖ? ਇਹ ਜਿਹੜਾ ਜੀਵ ਹੈ ਨਾ, ਜਿਹੜੀ ਰੂਹ ਹੈ, ਇਹ ਮਰਦੀ ਨਹੀਂ ਹੈ। ਹਾਂ, ਇਹ ਇਨਸਾਨੀ ਜਾਮੇ ਦੇ ਵਿੱਚ ਆ ਕੇ ਗੁਰੂ ਵਾਲਾ ਬਣ ਕੇ ਜਿੱਥੋਂ ਇਹ ਵਿਛੜੀ ਹੈ ਰੂਹ ਨਿਰਾਕਾਰ ਵਾਹਿਗੁਰੂ ਚੋਂ, ਉਹਦੇ ਵਿੱਚ ਮਿਲ ਸਕਦੀ ਹੈ, ਫਿਰ ਇਹਦਾ ਜਿਹੜਾ ਯੁੱਗਾਂ ਦਾ ਸਫ਼ਰ ਹੈ ਇਹ ਖਤਮ ਹੋ ਜਾਵੇਗਾ, ਵਰਨਾ ਨਹੀਂ ਹੋਵੇਗਾ। ਗੁਰੂ ਸਾਹਿਬ ਜੀ ਨੇ ਆਪਣੇ ਵਾਸਤੇ, ਇਨਸਾਨ ਵਾਸਤੇ ਜਾਂ ਸਿੱਖ ਵਾਸਤੇ ਉਪਦੇਸ਼, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਦੂਸਰੀਆਂ ਜੂਨੀਆਂ ਦੇ ਵਿੱਚ ਇਸ ਜੀਵ ਨੂੰ ਉਪਦੇਸ਼ ਨਹੀਂ ਹੈ, ਹੈ ਇਹੀ ਜੀਵ ਉਹਨਾਂ ਦੇ ਵਿੱਚ ਵੀ, ਇਹੀ ਰੂਹ ਹੈ ਆਮ ਜੂਨੀਆਂ ਦੇ ਵਿੱਚ ਵੀ। ਪਰ ਨਹੀਂ, ਜਦ ਮਨੁੱਖਾਂ ਦੇ ਵਿੱਚ ਰੂਹ ਆਵੇਗੀ ਨਾ, ਤਾਂ ਹੀ ਤਾਂ ਮਨੁੱਖਾਂ ਦੇ ਨੂੰ ਬਹੁਤ ਵਡਿਆਇਆ ਗੁਰੂ ਸਾਹਿਬ ਜੀ ਨੇ, ਮਨੁੱਖਾਂ ਦੇ ਵੀ ਬਹੁਤ ਉਪਮਾ ਕਰੀ ਆ ਗੁਰੂ ਸਾਹਿਬ ਨੇ। ਗੁਰੂ ਸਾਹਿਬ ਦੇ ਵਿੱਚ ਇਸ ਧਰਤੀ ਪਰ ਤੇਰੀ ਸਕਦਾਰੀ, ਅਵਰ ਜੋਨ ਤੇਰੀ ਪਨਹਾਰੀ, ਲੱਖ 84 ਜੋਨ ਸਵਾਈ, ਮਾਨੁਸ਼ ਕੋ ਪ੍ਰਭ ਦਈ ਵਡਿਆਈ। ਜਿਹੜਾ ਮਨੁੱਖਾ ਸਰੀਰ ਹੈ ਨਾ, ਇਹ ਵਡਿਆਇਆ ਕਿਉਂ ਹੈ ਗੁਰੂ ਸਾਹਿਬ ਜੀ ਨੇ? ਹੋਰ ਤ੍ਰਿਜੁਨੀਆਂ ਨੂੰ ਨਹੀਂ ਵਡਿਆਇਆ, ਇਹ ਸਰੀਰ ਦੇ ਸੰਬੰਧ ਕਰਕੇ ਜੀਵ ਆਤਮਾ ਨੇ ਕਿ ਸਰੀਰ ਦੇ ਅੰਦਰ ਜੋ ਨਿਰਾਕਾਰ ਵਾਹਿਗੁਰੂ ਆ ਉਹਦਾ ਵੀ ਨਿਵਾਸ ਹੈ। ਕਹਿੰਦੇ ਜੀਵ ਔਰ ਈਸ਼ਰ ਇੱਕ ਸੇਜਾ 'ਤੇ ਸੌਂਦੇ ਨੇ ਰਾਤ ਨੂੰ, ਇਹ ਅੰਤਸ਼ਕਰਣ ਰੂਪੀ ਸੇਜਾ ਜਿਹੜੀ ਹੈ ਸਰੀਰ ਦੇ ਅੰਦਰ, ਪਰ ਆਪਸ ਵਿੱਚ ਹੀ ਮਿਲਾਪ ਨਹੀਂ ਹੁੰਦਾ। ਜਦ ਇਹ ਗੁਰੂ ਵਾਲਾ ਬਣੇਗਾ, ਗੁਰੂ ਫਿਰ ਇਸ ਨੂੰ ਪ੍ਰੇਰੇਗਾ ਹੌਲੀ ਹੌਲੀ। ਪਹਿਲਾਂ ਤਾਂ ਇਸਦੀ ਮਨੌਤ ਆ ਜਿਹੜੀ, ਮੈਂ ਸਰੀਰ ਹਾਂ ਨਾ, ਮੈਂ ਫਲਾਨੇ ਦਾ ਪੁੱਤਰ ਹਾਂ, ਮੇਰਾ ਪਿਤਾ ਬੜਾ ਮਨਿਸਟਰ ਹੈ, ਦੁਨੀਆਂ ਦੀ ਤਾਕਤ ਆ ਉਹਦੇ ਹੱਥ ਦੇ ਵਿੱਚ। ਇਸ ਮਨੌਤ ਨੂੰ ਗੁਰੂ ਨੇ ਛਡਾਉਣਾ ਪਹਿਲਾਂ, ਕਿਉਂ ਨਿਰਣੇ ਕਰਕੇ ਦੱਸਣਾ ਨਾ ਗੁਰੂ ਸਾਹਿਬ ਨੇ, ਐ ਜੀਵ ਤੂੰ ਸਰੀਰ ਨਹੀਂ ਹੈ, ਆਪਣੇ ਵਿੱਚ ਇੱਥੇ ਕੋਈ ਹੈ ਇਨਸਾਨ ਇਹੋ ਜਿਹਾ ਜਿਹੜਾ ਆਪਣੇ ਆਪ ਨੂੰ ਆਤਮਾ ਮੰਨਦਾ ਹੋਵੇ? ਜਿਉਂ ਜਿਉਂ ਬੜਪਣਾ ਆਈ ਜਾਊਗਾ, ਤਿਉਂ ਤਿਉਂ ਸਰੀਰ 'ਤੇ ਜ਼ਿਆਦੇ ਮੋਹ ਔਰ ਸਰੀਰ ਦੇ ਨਾਲ ਪਿਆਰ ਹੋਵੇਗਾ। ਉਤਨਾ ਗਰੀਬਾਂ ਦਾ ਪਿਆਰ ਨਹੀਂ ਸਰੀਰ ਨਾਲ ਜਿੰਨਾ ਅਮੀਰਾਂ ਦਾ। ਆਓ, ਗੁਰੂ ਹੈ ਜਿਹੜਾ, ਗੁਰੂ ਦੇ ਵਿੱਚ ਤਾਕਤ ਹੈ, ਜਦ ਇਹ ਗੁਰੂ ਵਾਲਾ ਬਣ ਜਾਵੇਗਾ, ਫਿਰ ਗੁਰੂ ਇਸ ਨੂੰ ਹੌਲੀ ਹੌਲੀ ਜਣਾਵੇਗਾ ਵੀ ਤੂੰ ਸਰੀਰ ਨਹੀਂ ਹੈ। ਜਿੱਥੇ ਸ਼ਰਧਾ ਹੁੰਦੀ ਆ ਗੁਰਮੁਖ, ਉਹ ਸ਼ਰਧਾ, ਉਹ ਫਿਰ ਜੋ ਸ਼ਰਧਾ ਹੁੰਦੀ ਹੈ, ਜੋ ਗੁਰੂ ਕਹਿੰਦਾ ਨਾ, ਸ਼ਰਧਾ ਵਾਲਾ ਉਸਨੂੰ ਸੱਤ ਕਰਕੇ ਮੰਨਦਾ। ਫਿਰ ਆਮ ਹੈ ਜਿਹੜਾ, ਉਹ ਸੱਤ ਕਰਕੇ ਨਹੀਂ ਮੰਨੇਗਾ। ਹੁਣ ਗੁਰੂ ਸਾਹਿਬ ਜੀ ਤਾਂ ਆਪਾਂ ਨੂੰ ਕਹਿੰਦੇ ਨੇ ਵੀ ਤੂੰ ਰੂਹ ਹੈ, ਜਿਸਮ ਨਹੀਂ ਹੈ, ਅਤੇ ਆਪਾਂ ਮੰਨਦੇ ਹੀ ਨਹੀਂ। ਜਿਹਦੇ 'ਤੇ ਆਪਣਾ ਫੇਤ ਹੈ, ਭਰੋਸਾ ਹੈ ਗੁਰਬਾਣੀ 'ਤੇ, ਗੁਰੂ ਮੰਨਦੇ ਹਾਂ ਗੁਰਬਾਣੀ ਨੂੰ, ਗੁਰਬਾਣੀ ਨੇ ਤਾਂ ਗੁਰੂ ਹੀ ਰਹਿਣਾ, ਘਾਟਾ ਤਾਂ ਨਾ ਮੰਨਣ ਵਾਲੇ ਨੂੰ ਪੈਣਾ। ਗੁਰਮੁਖ ਜਿਹੜਾ ਮੰਨ ਲਵੇਗਾ, ਉਹਦਾ ਮਨੁੱਖਾਂ ਦੇ ਤਾਰਿਆ ਆ ਸਫਲਾ ਹੋ ਜਾਵੇਗਾ। ਇਸੇ ਵਾਸਤੇ ਜੀਵ ਆਤਮਾ ਨੂੰ ਮਨੁੱਖਾਂ ਦੇ ਮਿਲੀ ਹੈ, ਸਰੀਰ ਦੇ ਸੰਬੰਧ ਕਰਕੇ ਨੇ ਹੌਲੀ ਹੌਲੀ ਸਰੀਰ ਨੂੰ ਛੱਡਣਾ, ਅਸਤੂਲ ਨੂੰ। ਤਿੰਨ ਸਰੀਰ ਨੇ, ਸੂਖਮ ਇੱਕ ਕਾਰਨ, ਇਹ ਗੁਰੂ ਦੁਆਰਾ ਸੋਝੀ ਪੈਂਦੇ ਆ। ਜਾਂ ਤਤਵੇਤਾ ਕੋਈ ਮਹਾਂਪੁਰਸ਼ ਹੋਵੇ, ਤਤਵੇਤੇ ਮਹਾਂਪੁਰਸ਼ਾਂ ਦੀ ਵੀ ਇਹ ਯੋਗਤਾ ਸਾਰਾ ਅਨੁਭਵ ਹੁੰਦਾ ਬਈ ਕਿਵੇਂ ਜਗਿਆਸੂ ਨੂੰ ਚੱਕਣਾ, ਅਸੂਲ ਮੰਡਲਾਂ ਤੋਂ ਸੁਰਤ ਨੂੰ, ਸਰੀਰ ਨੂੰ ਨਹੀਂ ਚੱਕਣਾ ਕਿਧਰੇ ਨੂੰ। ਨਾ ਸਰੀਰ ਨੇ ਦਸਵੇਂ ਦੁਆਰ 'ਚ ਜਾਣਾ, ਨਾ ਸਰੀਰ ਨੇ ਜਿਹੜੇ ਰੱਬੀ ਮੰਡਲ ਨੇ ਉਹਨਾਂ ਦੇ ਵਿੱਚ ਜਾਣਾ। ਇਹ ਸਰੀਰ ਦੇ ਸੰਬੰਧ ਕਰਕੇ ਨਾ, ਉਹ ਜਿਹੜਾ ਜੀਵ ਆਤਮਾ ਨਾ, ਜਿਹਨੂੰ ਸੁਰਤ ਵੀ ਕਹਿੰਦੇ ਨੇ, ਉਸ ਨੂੰ ਸ਼ਬਦ ਦੇ ਨਾਲ ਜੋੜ ਕੇ ਚੱਕਣਾ। ਚੁਕਾਵੇਗਾ ਕੌਣ? ਗੁਰੂ, ਜਾਂ ਗੁਰੂ ਦੇ ਵਿੱਚ ਮਿਲਿਆ ਹੋਵੇ ਗੁਰਸਿੱਖ, ਜਿਸਦੇ ਦੁਨਿਆਵੀ ਪੜ੍ਹਾਈ ਹੈ, ਜਿਹੜੇ ਪ੍ਰਿੰਸੀਪਲ ਨੇ, ਪ੍ਰੋਫੈਸਰ ਨੇ, ਉਹ ਸਾਰੀ ਦੁਨੀਆ ਨੂੰ ਪ੍ਰੋਫੈਸਰ ਬਣਾ ਸਕਦੇ ਨੇ ਜੇ ਬਣਨੀ ਚਾਹੇ। ਜੇ ਨਾ ਬਣਨੀ ਚਾਹੇ ਉਹਨਾਂ ਦਾ ਕਸੂਰ ਤਾਂ ਨਹੀਂ ਹੈ, ਵਿੱਦਿਆ ਤਾਂ ਉਹਨਾਂ ਕੋਲ ਹੋਏਗੀ। ਨਾ ਵਿੱਦਿਆ ਲੈਣੀ, ਇਹ ਆਪਣਾ ਕਸੂਰ ਹੈ। ਇਸੇ ਤਰ੍ਹਾਂ ਹੀ ਗੁਰੂ ਕੋ ਬਰਮ ਵਿੱਦਿਆ, ਵਿੱਦਿਆ ਦੇ ਵਿੱਚ ਇੱਕ ਸੁਭਾਵ ਹੁੰਦਾ, ਵਿੱਦਿਆ ਦੇ ਵਿੱਚ ਇੱਕ ਸ਼ਕਤੀ ਹੁੰਦੀ ਹੈ। ਚਾਹੇ ਦੁਨਿਆਵੀ ਵਿੱਦਿਆ, ਚਾਹੇ ਪਰਮਾਰਥ ਵਿੱਦਿਆ, ਉਹ ਤਾਂ 14 ਵਿੱਦਿਆ ਨੇ ਸਾਰੀਆਂ, 13 ਵਿੱਦਿਆ ਤਾਂ ਅਸਥੂਲ ਨੇ ਜਿਹੜੀਆਂ ਹੈ, ਅਸੂਲ ਨੇਤਰਾਂ ਅੱਖਾਂ ਅਤੇ ਕੰਨਾਂ ਨਾਲ ਆਪਾਂ ਸੁਣਦੇ ਦੇਖਦੇ ਹਾਂ। ਪਰ ਜਿਹੜੀ 14ਵੀਂ ਵਿੱਦਿਆ ਨਾ, ਬਰਮ ਵਿੱਦਿਆ, ਉਹ ਸੂਖਮ ਹੈ, ਉਹ ਸੂਖਮ ਹੈ ਗੁਰਮੁਖੋ, ਉਹ ਬੁੱਧ ਦੇ ਵਿਸ਼ੇ ਹੈ, ਜਿਹੜੀ ਇਹਦੀ ਬੁੱਧ ਹੈ। ਹੁਣ ਤਾਂ ਇਹਦੀ ਬੁੱਧ ਹੈ ਨਾ, ਪਦਾਰਥਾਂ ਨੂੰ ਕਲਪਦੀ ਹੈ, ਪਦਾਰਥਾਂ ਦੇ ਵਿੱਚ ਅਭੇਦ ਹੋਈ ਹੋਈ ਹੈ। ਜਾਦੇ ਗੁਰੂ ਵਾਲਾ ਬਣ ਜਾਵੇਗਾ, ਇਹੀ ਜਿਹੜੀ ਬੁੱਧ ਹੈ, ਸੁਰਤ ਵੀ ਕਿਹਾ ਜਾਂਦਾ, ਇਸ ਨੂੰ ਮਨ ਵੀ ਕਹਿੰਦੇ ਨੇ। ਇੱਕ ਚੀਜ਼ ਦੇ ਕਈ ਨਾ ਹੋ ਜਾਂਦੇ ਨੇ ਆਪੋ ਆਪਣੀਆਂ ਬੋਲੀਆਂ ਅਨੁਸਾਰ। ਅੰਗਰੇਜ਼ੀ ਵਾਲੇ ਪਾਣੀ ਨੂੰ ਵਾਟਰ ਕਹਿ ਦਿੰਦੇ ਨੇ, ਹਿੰਦੂ ਲੋਕ ਨੇ ਜਿਹੜੇ ਹਿੰਦੀ ਵਾਲੇ ਉਹ ਜਲ ਕਹਿ ਦਿੰਦੇ ਨੇ, ਆ ਪੰਜਾਬੀ ਲੋਕ ਨੇ ਪਾਣੀ ਕਹਿ ਦਿੰਦੇ ਨੇ, ਜਿਹੜੇ ਫਾਰਸੀ ਵਾਲੇ ਨੇ ਉਹ ਕਹਿ ਦਿੰਦੇ ਨੇ, ਜਿਹੜੇ ਉਰਦੂ ਵਾਲੇ ਉਹ ਇਸ ਤਰ੍ਹਾਂ ਦੇ ਨਾਂ ਨੇ। ਲੈ ਲਾ, ਉਹ ਪਾਣੀ ਇੱਕੋ ਹੀ ਹੈ। ਆ ਇਸੇ ਤਰ੍ਹਾਂ ਜਿਹੜਾ ਮਨ ਹੈ ਨਾ, ਮਨ ਇੱਕੋ ਹੀ ਹੈ, ਦੋ ਮਨ ਨਹੀਂ ਹਨ। ਇਸੇ ਮਨ ਨੇ ਜਿਹਨੇ ਹੁਣ ਪਦਾਰਥਾਂ ਨੂੰ ਔਰ ਸਰੀਰ ਨੂੰ ਆਪਣਾ ਆਪਾ ਮੰਨਿਆ ਹੋਇਆ ਨਾ, ਇਸੇ ਮਨ ਨੇ ਗੁਰੂ ਵਾਲਾ ਬਣ ਕੇ ਆਤਮਾ ਨੂੰ ਆਪਣਾ ਆਪਾ ਮੰਨਣ ਲੱਗ ਜਾਣਾ। ਬੰਨਣਾ ਮਨ ਨਹੀਂ ਹੈ, ਜੋ ਕੁਛ ਕਰਨਾ ਮਨ ਸੇ ਹੋਵੇਗਾ, ਸਰੀਰ ਦੇ ਸੰਬੰਧ ਕਰਕੇ। ਜਦ ਇਹ ਸਰੀਰ ਜੀਵ ਆਤਮਾ ਦੇ ਇੱਥੋਂ ਚੱਲਿਆ ਜਾਵੇਗਾ, ਚੱਲਿਆ ਹੀ ਜਾਣਾ, ਆਪਣੇ ਬਜ਼ੁਰਗ ਚਲੇ ਹੀ ਗਏ, ਆਪਾਂ ਵੀ ਕੰਢੇ 'ਤੇ ਖੜੇ ਹੁਣ, ਇਹ ਪਤਾ ਨਹੀਂ ਕਈ ਬੱਚੇ ਹੀ ਚਲੇ ਜਾਂਦੇ ਨੇ, ਇਹ ਕੋਈ ਨਿਯਮ ਨਹੀਂ ਹੈ। ਪਰਮੇਸ਼ਰ ਦਾ ਜਿਹੜਾ ਅਸੂਲ ਹੈ ਨਾ, ਜੋ ਨਿਰਾਕਾਰ ਵਾਹਿਗੁਰੂ ਦਾ ਵਿਧਾਨ ਆ, ਉਹਨੂੰ ਕੋਈ ਜਾਣ ਨਹੀਂ ਸਕਦਾ ਹੈ। ਹੋਰ ਬਾਕੀ ਜਿਹੜੇ ਪਦਾਰਥ ਨੇ ਉਹਨਾਂ ਦੀਆਂ ਗਰੰਟੀਆਂ ਨੇ, ਪਰ ਇਹ ਇਨਸਾਨ ਦੀ ਗਰੰਟੀ ਨਹੀਂ ਹੈ। ਲਿਖਿਆ ਹੋਇਆ ਕਿਤੇ ਗਰੰਟੀ ਹੈ ਇਸ ਇਨਸਾਨ ਦੀ, ਸਰੀਰ ਦੀ, ਆਤਮਾ 'ਤੇ ਜਾਣੀ ਜੀਵ 'ਤੇ ਨਹੀਂ ਇਹ ਲਾਗੂ ਹੁੰਦੀ ਗਰੰਟੀ। ਗੁਰੂ ਸਾਹਿਬ ਨੇ ਦੱਸਿਆ, ਮਰਨ ਹਾਰੇ ਜੀਆਰਾ ਨਾਹੀ, ਇਹ ਜੀਵ ਨਹੀਂ ਮਰੇਗਾ, ਇਹ ਸਰੀਰ ਰੂਪੀ ਘਰ ਨੂੰ ਛੱਡ ਦਿੰਦਾ, ਘਰ ਪੁਰਾਣਾ ਹੋ ਕੇ ਡਿੱਪ ਪੈਂਦਾ। ਜਿਹੜਾ ਮਕਾਨ ਦੇ ਵਿੱਚ ਰਹਿਣ ਵਾਲਾ ਮਕੀ ਹੁੰਦਾ, ਉਹ ਹੋਰ ਪਰੇ ਜਾ ਕੇ ਮਕਾਨ ਬਣਾ ਲੈਂਦਾ। ਐਸਾ ਹੈ ਆਏ ਮਨੁੱਖਾਂ ਦੇ ਸੰਬੰਧ ਕਰਕੇ ਇਸ ਨੇ ਪਰਮੇਸ਼ੁਰ ਨੂੰ ਪਛਾਣਨਾ। ਦੋ ਹੀ ਗੱਲਾਂ ਨੇ, ਆ ਪਦਾਰਥਾਂ ਨੂੰ ਪਛਾਣੇਗਾ, ਆਤਮਾ ਨੂੰ ਪਛਾਣੇਗਾ। ਗੁਰਮਤ ਦੇ ਵਿੱਚ ਦੋਹਾਂ ਨੂੰ ਪਛਾਣ, ਪਦਾਰਥਾਂ ਨੂੰ ਗੌਣ ਸਮਝਣ ਅਤੇ ਆਤਮਾ ਨੂੰ ਮੁੱਖ ਸਮਝ ਕੇ, ਮੁੱਖ ਕੰਨੀ ਜ਼ਿਆਦਾ ਖਿਆਲ ਰੱਖਣਾ, ਗੌਣ ਕੰਨੀ ਘੱਟ ਰੱਖਣਾ। ਐਸਾ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਸਿੱਖ ਵਾਸ। ਆਓ ਆਪਣਾ ਜਿਹੜਾ ਪ੍ਰਸੰਗ ਚੱਲਦਾ, ਪ੍ਰਸੰਗ ਚੱਲਦਾ ਵੀ ਪਰਮੇਸ਼ੁਰ ਨੂੰ ਜਿਹੜੇ ਦੁਨੀਆਂ ਦੇ ਵਿੱਚ ਹੰਕਾਰ ਨੇ ਨਾ, ਹੰਕਾਰ ਮਦ ਹਾਂ ਕਹਿੰਦੇ, ਉਹ ਨਹੀਂ ਪਾਉਂਦੀ। ਉਹ ਕਿਉਂ ਨਹੀਂ ਪਾਉਂਦੀ? ਪਰਮੇਸ਼ੁਰ ਦੇ ਵਿੱਚ ਹਾਂ ਹੈ ਨਹੀਂ ਗੁਰੂ। ਇਹ ਜੀਵ ਨੇ ਹਾਂ ਪੈਦਾ ਕਰ ਲਈ ਗਿਆਨ ਦੇ ਵਸੀ ਪੂਤ ਹੋ ਕੇ, ਪਰ ਉਹ ਹਾਂ ਤੋੜ ਦਿੰਦਾ, ਰਹਿਣ ਨਹੀਂ ਦਿੰਦਾ ਹੈ। ਹੋਰ ਕੋਈ ਹਾਂ ਨਹੀਂ ਤੋੜੇਗਾ, ਪਰਮੇਸ਼ੁਰ ਤੋੜੇਗਾ। ਉਹਦੇ ਵਿੱਚ ਤਾਕਤ ਆ ਹਾਂ ਤੋੜਨ ਦੀ। ਔਰੰਗਜ਼ੇਬ ਦੇ ਵਿੱਚ ਹਾਂ ਆ ਗਈ, ਜਿਹਨੂੰ ਹੰਕਾਰ ਕਹਿੰਦੇ ਨੇ। ਵਿਚਾਰੇ ਗਰੀਬ ਹਿੰਦੂਆਂ ਨੂੰ ਇਸਲਾਮ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ, ਹਕੂਮਤ ਦੀ ਤਾਕਤ ਦੇ ਨਾਲ। ਖੈਰ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਿੱਲੀ ਪਹੁੰਚੇ, ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਮਿਲਾਪ ਹੋਇਆ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ। ਇੱਕ ਸਾਂਗ ਹੁੰਦਾ, ਇੱਕ ਸਾਂਗੀ ਹੁੰਦਾ। ਸਾਂਗੀ ਹੋਰ ਹੁੰਦਾ, ਸਾਂਗ ਹੋਰ ਹੁੰਦਾ ਹੈ। ਜਦ ਇਹ ਨਿਰਾਕਾਰ ਤੋਂ ਸਰਗੁਣ ਹੁੰਦਾ ਫਿਰ ਇਹ ਸਾਂਗੀ ਹੁੰਦਾ, ਸਾਂਗੀ। ਜਦ ਇਹ ਨਿਰਗੁਣ ਤੋਂ ਸਰਗੁਣ ਹੋ ਜਾਵੇਗਾ ਉੱਥੇ ਸਾਂਗ ਨਹੀਂ ਹੈ। ਫਿਰ ਸਾਂਗ ਧਾਰ ਕੇ ਹੀ ਪਾਠ ਅਦਾ ਕਰਦਾ ਹੁੰਦਾ ਇਨਸਾਨ। ਇਵੇਂ ਨਿਰਾਕਾਰ ਵਾਹਿਗੁਰੂ ਵੀ ਸਾਂਗ ਧਾਰਦਾ ਸਰੀਰ, ਫਿਰ ਉਹ ਪਾਠ ਅਦਾ ਕਰਦਾ ਉਹੀ ਜਿਹੜਾ ਕਰਨਾ ਉਹਨੇ। ਆਹ ਨੌਵੇਂ ਪਾਤਸ਼ਾਹ ਮਹਾਰਾਜ ਜੀ ਨਾਲ ਔਰੰਗਜ਼ੇਬ ਕਹਿਣ ਲੱਗਿਆ, ਹਿੰਦੂ ਤੁਹਾਨੂੰ ਗੁਰੂ ਮੰਨਦੇ ਨੇ, ਅਸੀਂ ਤੁਹਾਨੂੰ ਪੀਰ ਮੰਨਾਂਗੇ, ਦੋਹਾਂ ਦੇ ਸਿਰ 'ਤੇ ਵਿਰਾਜੋ, ਪਰ ਇੱਕ ਗੱਲ ਮੰਨ ਲਵੋ। ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਕੀ ਗੱਲ ਮੰਨ ਲਈਏ ਤੇਰੀ? ਕਹਿੰਦੇ, ਉਹ ਕਰੋ ਤੁਸੀਂ ਦੀਨ ਇਸਲਾਮ ਦੇ ਵਿੱਚ ਆ ਜਾਓ, ਅਸੀਂ ਵੀ ਤੁਹਾਡੇ ਪੈਰ ਪੂਜਾਂਗੇ, ਹਿੰਦੂ ਤਾਂ ਪੂਜਦੇ ਹੀ ਨੇ। ਜਾਂ ਫਿਰ ਤੁਸੀਂ ਸ਼ਕਤੀ ਦਿਖਾ ਲਓ ਕੋਈ, ਨਹੀਂ ਫਿਰ ਤੁਹਾਨੂੰ ਮਰਵਾ ਦਿੱਤਾ ਜਾਵੇਗਾ। ਨੌਵੇਂ ਪਾਤਸ਼ਾਹ ਮਹਾਰਾਜ ਜੀ ਬੇਪਰਵਾਹ, ਸਦਾ ਰੰਗ ਹਰ ਕੇ, ਜਾਂ ਕੋ ਪਾਕ ਸੁਆਮੀ, ਜਿਹੜੇ ਰੱਬੀ ਬੰਦੇ ਹੁੰਦੇ ਨੇ ਜਾਂ ਨਿਰਾਕਾਰ ਤੋਂ ਸਰਗੁਣ ਸਤਿਗੁਰੂ ਹੁੰਦਾ ਨਾ, ਉਹਦੇ ਅੰਦਰ ਕਹਿੰਦੇ ਡਰ ਨਹੀਂ ਹੁੰਦਾ ਹੈ। ਡਰ ਕਿਹਦੇ ਅੰਦਰ ਹੈ? ਜੀਵ ਦੇ ਅੰਦਰ ਡਰ ਹੈ ਨਾ, ਤਾਂ ਆਤਮਦਰਸ਼ੀ ਮਹਾਂਪੁਰਸ਼ਾਂ ਦੇ ਅੰਦਰ ਡਰ ਹੈ, ਨਾ ਜਿਹੜੇ ਬ੍ਰਹਮ ਗਿਆਨੀ ਗੁਰਸਿੱਖ ਨੇ ਉਹਨਾਂ ਦੇ ਅੰਦਰ ਡਰ ਹੈ। ਪਰਮੇਸ਼ੁਰ ਦੇ ਅੰਦਰ ਤਾਂ ਡਰ ਹੋਣਾ ਹੀ ਕੀ ਆ ਗੁਰਮੁਖ। ਉਹ ਇਸ ਤਰ੍ਹਾਂ ਕਹਿਣ ਲੱਗਿਆ, ਇਹਨਾਂ ਗੱਲਾਂ ਨੂੰ ਮੰਨ ਲਵੋ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਵੀ ਇਹ ਤਾਂ ਆਪੋ ਆਪਣਾ ਧਰਮ ਹਰ ਇੱਕ ਨੂੰ ਪਿਆਰਾ ਹੁੰਦਾ, ਜਿਵੇਂ ਤੁਸੀਂ ਆਪਣਾ ਧਰਮ ਵਧਾਉਣਾ ਚਾਹੁੰਦੇ ਹੋ, ਅਤੇ ਫਿਰ ਵਿਚਾਰੇ ਹਿੰਦੂਆਂ ਨੂੰ ਧਰਮ ਨਹੀਂ ਪਿਆਰਾ ਹੈ। ਉਹ ਇਸ ਤਰ੍ਹਾਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਗੁਰਮੁਖ। ਪਰ ਜਿਹੜਾ ਅਹੰਕਾਰ ਦੇ ਸਾਇ 'ਤੇ ਗੱਲ ਕਰਨੀ ਚਾਹੁੰਦਾ ਨਾ, ਪਰ ਪਰਮੇਸ਼ੁਰ ਨੂੰ ਇਹ ਪਾਉਂਦੀ ਨਹੀਂ, ਇਹ ਹੋਵੇਗੀ ਨਹੀਂ। ਪੜੋ ਪ੍ਰੇਮ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ।
फिर पापियां नू नहीं ओ रहन देंदा चुन चुन भेज नर कानू फिर पापियां नू नहीं ओ रहन देंदा चुन चुन भेज नर
ਕੋਈ ਪਾਪ ਕਰਦਾ ਉਹ ਪਾਪ ਹੰਕਾਰ ਪਰਮੇਸ਼ਰ ਨੂੰ ਨਹੀਂ ਪਾਉਂਦਾ ਬਸ ਚਾਹੇ ਜਾਤ ਪਾਤ ਦਾ ਚਾਹੇ ਤਪੱਸਿਆ ਦਾ ਚਾਹੇ ਰਾਜ ਭਾਗ ਦਾ ਪਰਮੇਸ਼ਰ ਨੂੰ ਨਹੀਂ ਪਾਵੇਗਾ ਗੁਰੂ ਆਓ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਦਾ ਅਵਤਾਰ ਹੋਇਆ 14 ਕਲਾਂ ਸੰਪੂਰਨ ਵਿਸ਼ਨੂੰ ਭਗਵਾਨ ਦਾ ਨਿਮਿਤਕ ਅਵਤਾਰ ਉਹਨੇ ਵੀ ਕਿਸੇ ਦਾ ਹੰਕਾਰ ਤੋੜਨਾ ਸੀ ਗੁਰਮੁਖੋ ਆਓ ਰਾਉਣ ਤੀ ਜਿਹੜਾ ਰਾਉਣ ਉਹਨੂੰ ਹੰਕਾਰ ਹੋ ਗਿਆ ਹੰਕਾਰ ਸੇ ਮਾੜਾ ਕਰਮ ਹੋਵੇਗਾ ਜਿਹੜਾ ਹੰਕਾਰੀ ਆਦਮੀ ਹੈ ਹਰ ਇੱਕ ਕਦਮ ਉਹ ਪਾਪ ਦਾ ਹੀ ਰੱਖੇਗਾ ਚੱਕ ਕੇ ਅੱਗੇ ਔਰ ਇਸ ਤਰ੍ਹਾਂ ਰਾਮ ਚੰਦਰ ਜੀ ਨੇ ਉਹ ਸਰਾਉਣ ਦਾ ਹੰਕਾਰ ਦੂਰ ਕਰਨਾ ਸੀ। ਅਵਤਾਰ ਹੋਇਆ ਰਾਮ ਚੰਦਰ ਜੀ ਦਾ, ਆਓ ਕਿਸੇ ਕਾਰਨ ਸੇ ਬਣਵਾਸ ਦਿੱਤਾ ਗਿਆ, ਬਣਵਾਸ 12 ਸਾਲ ਦਾ। ਆਓ ਜੰਗਲਾਂ ਦੇ ਵਿੱਚ ਬਹੁਤ ਰਿਸ਼ੀ ਮੁਨੀ ਰਹਿੰਦੇ ਹੁੰਦੇ ਸਨ, ਆ ਸਰਮ ਬਣਾਏ ਹੁੰਦੇ ਸਨ ਮਹਾਂਪੁਰਸ਼ਾਂ ਦੇ ਜਿਵੇਂ ਅੱਜ ਕੱਲ੍ਹ ਨੇ। ਤਾਂ ਇੱਕ ਗਰੀਬ ਨਹੀਂ ਕੋਈ ਵਿਚਾਰੀ ਪੀਲਣੀ, ਉਹਦੀ ਹੋਈ ਸ਼ਾਦੀ, ਉਹ ਗੱਡੀ ਦੇ ਵਿੱਚ ਬਿਠਾਲ ਕੇ ਲਈ ਜਾਂਦਾ ਸੀ ਜਿਹਨੇ ਵਿਆਹੀ ਸੀ। ਅੱਗੇ ਜਿਹੜੀ ਆ ਰਿਵਾਜ਼ ਸੀ, ਸਰੀਰ ਨੂੰ ਨੰਗਾ ਨਹੀਂ ਸੀ ਕਰਦੇ ਜਿਹੜੇ ਲੋਕ ਹੁੰਦੇ ਸਨ, ਉਹ ਵਿਚਾਰੀ ਲੀੜਿਆਂ ਦੇ ਨਾਲ ਵਿਹੜੀ ਹੋਈ। ਅੱਗੇ ਲੜਕੀ ਨੂੰ ਚੱਕ ਕੇ ਗੱਡੀ ਦੇ ਵਿੱਚ ਕਿਉਂ ਵਹਾਲਦੇ ਹੁੰਦੇ ਸੀ, ਅੱਜ ਕੱਲ੍ਹ ਨਹੀਂ ਵਹਾਲਦੇ। ਉਸ ਟਾਈਮ ਦੇ ਵਿੱਚ ਚੱਕਦੇ ਤਾਂ ਸੀ, ਪਤਾ ਨਹੀਂ ਸੀ ਲੱਗਣ ਦੇ, ਡੁੱਡੀ ਹੁੰਦੀ, ਡੁੱਡੀ ਨੂੰ ਵਾਲ ਦਿੰਦੇ, ਮੂੰਹ ਲਵੇਟ ਦੇਣਾ ਉਹਦਾ, ਵੀ ਬੇ ਰੂਹੀ ਜੀ ਆ, ਇਸ ਤਰ੍ਹਾਂ ਦਾ ਕੋਈ ਪਿੱਛੇ ਰਿਵਾਜ਼ ਸੀਗਾ ਇਹ। ਤਾਂ ਉਸ ਨੂੰ ਵਿਚਾਲੀ ਨੂੰ ਗੱਡੀ 'ਚ ਵਹਾੜ ਦਿੱਤਾ, ਹਨੇਰੀ ਆ ਗਈ। ਹਨੇਰੀ ਆਉਣ 'ਤੇ ਜੰਗਲ ਦੇ ਵਿੱਚ ਹੀ ਜਾਂਦੇ ਸੀ, ਉਹਦਾ ਮੂੰਹ ਤੋਂ ਲੀੜਾ ਲੈ ਗਿਆ। ਜਦ ਉਹਨੇ ਦੇਖੀ ਬਿਆਂਦੜ ਨੇ, ਉਹ ਉਹਨੇ ਚਲਾ ਕੇ ਮਾਰੀ ਥੱਲੇ, ਜੰਗਲ ਦੇ ਵਿੱਚ ਚਲਿਆ ਗਿਆ। ਉਹ ਵਿਚਾਰੀ ਫਿਰਦੀ ਫਿਰਦੀ ਇੱਕ ਰਿਸ਼ੀ ਦੀ ਕੋਈ ਆਤਮਦਰਸ਼ੀ, ਜਿਹੜੀ ਆਤਮਦਰਸ਼ ਹੈ ਗੁਰਮੁਖੋ, ਜਿਹੜਾ ਆਤਮਦਰਸ਼ੀ ਹੈ ਨਾ, ਉਹਦੇ ਵਿੱਚ ਨਾ ਤਾਂ ਕੋਈ ਮਜ਼ਹਬ ਹੈ, ਨਾ ਉਹਦੇ ਵਿੱਚ ਕੋਈ ਹੰਕਾਰ ਹੁੰਦਾ, ਉਹ ਸਾਰਿਆਂ ਦੇ ਵਿੱਚ ਉਹ ਆਤਮਾ ਦੇਖਦਾ ਹੁੰਦਾ। ਸਰੀਰ ਹੋਰ ਹੈ, ਆਤਮਾ ਹੋਰ ਹੈ। ਤਾਂ ਉਹ ਫਿਰਦੀ ਫਿਰਦੀ ਉਹ ਰਿਸ਼ੀ ਦੇ ਸ਼ਰਮ 'ਤੇ ਚਲੀ ਗਈ। ਉਹ ਰਿਸ਼ੀ ਦੀ ਆਤਮਦਰਸ਼ੀ ਸਾਰੀ ਗੱਲਬਾਤ ਦੱਸੀ ਉਸਨੇ ਭੀਲਣੀ ਨੇ। ਉਹ ਕਹਿਣ ਲੱਗਿਆ, ਪੁੱਤਰ ਇਹ ਤਾਂ ਤੇਰੇ ਕਰਮ ਹੀ ਖੁੱਲ੍ਹ ਗਏ, ਇਹ ਤਾਂ ਤੈਨੂੰ ਪਰਮੇਸ਼ਰ ਨੇ ਚੰਗਾ ਕਰਿਆ, ਤੂੰ ਇੱਥੇ ਰਹਿ, ਬੰਦਗੀ ਕਰ ਪਰਮੇਸ਼ਰ ਦੀ। ਰਾਮ ਚੰਦਰ ਜੀ ਨੂੰ ਬਣੋਬਾਸ ਹੋਵੇਗਾ, ਅਸੀਂ ਤਾਂ ਸਰੀਰ ਛੱਡ ਜਾਣਾ ਅੱਗੋਂ, ਤੂੰ ਇੱਥੇ ਰਹੀ, ਜਾਂ ਤੇਰੇ ਪ੍ਰੇਮ ਕਰਕੇ ਨਾ ਰਾਮ ਚੰਦਰ ਜੀ ਤੇਰੀ ਕੁਟੀਆ 'ਚ ਆਉਣਗੇ, ਤੇਰਾ ਆਧਾਰ ਕਰਨਗੇ ਆ ਕੇ। ਉਹਨੇ ਮਹਾਤਮਾ ਦਾ ਵਚਨ ਸੱਤ ਮੰਨਿਆ, ਸੇਵਾ ਕਰਦੀ ਰਹੀ। ਉੱਥੇ ਇੱਕ ਸਾਧੂਆਂ ਦਾ ਸਥਾਨ ਸੀ, ਪੰਪਾ ਸਰ ਤਲਾਅ ਸੀ, ਉੱਥੇ ਬਹੁਤ ਰਹਿੰਦੇ ਸੀ ਜਾਤ ਭਵਾਨੀ ਜਾਤ। ਅੱਜ ਕੱਲ੍ਹ ਵੀ ਬਹੁਤ ਦੁਨੀਆ ਜਾਤ ਦੇ ਪਿੱਛੇ ਲੱਗੀ ਫਿਰਦੀ ਹੈ। ਜਾਤ ਗੁਰਮੁਖੋ ਕਿਹਦੀ ਹੈ? ਸਰੀਰ ਦੀ। ਜਦੋਂ ਜਾਤ ਕੀ ਸਾਰ ਦੇਗੀ, ਸੋਹਾ ਬਣ ਜਾਣੀ ਹੈ ਇਸਨੇ ਤਾਂ, ਜਾਤ ਨੇ ਤਾਂ, ਜਿਹਦੇ ਸਰੀਰ ਦੇ ਸੰਬੰਧਗਤ ਕਰਕੇ ਤੂੰ ਬਿਆਦਰੀ ਦੇ ਵਿੱਚ ਆਕੜ ਆਕੜ ਬਹਿਣਾ ਨਾ, ਤੂੰ ਤੜੀਆਂ ਦਿੰਦਾ ਗਰੀਬਾਂ ਨੂੰ, ਇਹਦੇ ਸੋਹਾ ਬਣ ਜਾਣਾ ਇਸਨੇ, ਨਾਲੇ ਤੇਰੀ ਜਾਤ ਨੇ ਸੋਹਾ ਬਣ ਜਾਣਾ, ਔਰ ਜਿਹੜਾ ਤੇਰੇ ਵਿੱਚ ਹੈ ਨਾ, ਉਹ ਖਬਨੀ ਕਿੱਥੇ ਗਿੱਦੜਾਂ ਦੀ ਯੂਨੀ 'ਚ ਜਾਵੇਗਾ ਫਿਰ। ਆਓ ਪਰਮੇਸ਼ਰ ਇਹ ਨਹੀਂ ਸਿਖਾਲਦਾ, ਗੁਰਬਾਣੀ ਇਹ ਨਹੀਂ ਸਿਖਾਲਦੀ ਹੈ ਵੀ ਕਿਸੇ 'ਤੇ ਘਿਰਨਾ ਕਰੋ, ਨਹੀਂ, ਗੁਰਬਾਣੀ ਤਾਂ ਕਹਿੰਦੀ ਆ ਪਿਆਰ ਕਰੋ ਹਰ ਇੱਕ ਨੂੰ, ਆਪਣਾ ਆਤਮਾ ਜਾਣ ਕੇ ਪਿਆਰ ਕਰੋ ਹਰ ਇੱਕ ਨਾਲ, ਪਰ ਨਹੀਂ ਕਰਦੇ, ਮਾਇਆ ਨਹੀਂ ਕਰਨ ਦਿੰਦੀ। ਖੈਰ ਇਸ ਤਰ੍ਹਾਂ ਉਹ ਸੇਵਾ ਕਰੇਗੀ, ਉਹ ਮਹਾਤਮਾ ਚੜ੍ਹਾਈ ਕਰ ਗਏ। ਤਾਂ ਫਿਰ ਉਹ ਸੇਵਾ ਕੀ, ਉਹ ਜਿਹੜੇ ਸਾਧੂ ਰਹਿੰਦੇ ਸਨ ਉੱਥੇ, ਉਹ ਰਾਹ ਸੰਭਰ ਲਿਆ ਕਰੇ, ਸੁੱਕੀਆਂ ਲੱਕੜਾਂ ਦੇ ਭਰੇ ਬੰਨ ਕੇ ਰੱਖ ਲਿਆ ਕਰੇ, ਜੇ ਕਿਤੇ ਉਹ ਦਿਖ ਪਿਆ ਕਰੇ ਨਾ ਉਹਨਾਂ ਨੂੰ ਫਿਰਦੀ, ਤਾਂ ਫਿਰ ਉਹਨੂੰ ਕੁੱਟਿਆ ਕਰਨ, ਵੀ ਕਿੱਧਰੋਂ ਮੱਥੇ ਲੱਗ ਗਈ ਆ ਕੇ ਇਸ ਤਰ੍ਹਾਂ ਦਾ। ਜਾਣੀ ਜਾਤ ਮਾਨ ਹਾਂ ਹਾਂ ਸੀ ਅੰਦਰ, ਪਰ ਹਾਂ ਨਹੀਂ ਪਰਮੇਸ਼ਰ ਨੂੰ ਪਾਉਂਦੀ, ਪੜੋ ਪ੍ਰੇਮ ਨਾਲ ਹਾਂ ਤੋੜ ਦੇਗਾ ਆ ਕੇ।
ਤੇਰਾ ਮਾਨ ਤੇਰਾ ਮਾਨ ਤੇਰਾ ਮਾਨ ਹੋ, ਤੇਰਾ ਮਾਨ ਹੋ।
गंद गलीज का ਸਰੀਰ ਦਾ ਤੂੰ ਮਾਣ ਕਰਦਾ ਪਤਾ ਤੈਨੂੰ ਇਹ ਕਾਹਦਾ ਬਣਿਆ ਹੋਇਆ ਜੇ ਪਤਾ ਹੋਵੇ ਤਾਂ ਤੇਰੇ ਅੰਦਰ ਮਾਣ ਏ ਨਾ ਆਵੇ ਬਿਸ਼ਟਾ ਅਸਤ ਰਾਕਤ ਪਰੇਟੇ ਚਾਮ ਇਸ ਉੱਪਰਲੇ ਰਾਖਿਓ ਗਮਾਨ ਇੱਕ ਵਸ ਬੂਝੇ ਤਾਂ ਹੋਵੇ ਪਾਕ ਬਿਨ ਬੂਝੇ ਤੂੰ ਸਦਾ ਕਾਹਦਾ ਮਾਣ ਕਰਦਾ ਇਹਨੇ ਰਹਿਣਾ ਕਿਤੇ ਗੁਰਮੁਖ ਦੁਨੀਆਂ ਦੇ ਉੱਤੇ ਤਾਂ ਬੜੇ ਬੜੇ ਹੋ ਕੇ ਚਲੇ ਗਏ ਪਰ ਅੱਜ ਕੱਲ੍ਹ ਉਹਨਾਂ ਦਾ ਕੋਈ ਨਾਮ ਨਹੀਂ ਜਾਣਦਾ ਪੜੋ ਪ੍ਰੇਮ ਨਾਲ ਦੱਸਿਆ
ਪਿਆਰੇ ਸਦਾ ਨਹੀਂ ਕਿਸੇ ਨੇ ਰਹਿਣਾ
ਕਮਲਾ ਹੋਇਆ ਹੋਇਆ ਆਪਣੇ ਆਪ ਨੂੰ ਸੱਤ ਮੰਨੀ ਬੈਠਾ ਬਈ ਗਵਾਂਢੀ ਮਰਦੇ ਨੇ ਮੈਂ ਨਹੀਂ ਮਰਨਾ ਹੈ ਸਮਾਂ ਗਵਾਂਢੀ ਮਰਨ ਅਤੇ ਉਹ ਜਿਹੜਾ ਘਰ ਹੈ ਉਹ ਮਸ਼ੀਨਾਂ ਵੀ ਮੈਨੂੰ ਆ ਜਾਣ ਆਹ ਕਿੰਨਾ ਕਮਲਪਣ ਹੈ ਕਿਤਨਾ ਗਿਆਨ ਹੈ ਐ ਇਨਸਾਨ ਤੂੰ ਸਮਾਂ ਮਨ ਦੇ ਵਿੱਚ ਇਹ ਵਿਚਾਰ ਕਰ ਬਈ ਮੇਰੇ ਸੰਬੰਧੀ ਮਾਤਾ ਪਿਤਾ ਚਲੇ ਗਏ
मैं भी चलिया जाना, मैं कुछ अगे वास्ते भी तोशा जमा कर लव, जब मैं अगले देह दे विच जावांगा तां मेरे को करंसी तो होनी नहीं उत्थे दी। आ इत्थे दी करंसियां तां बैंकां दे विच जिहड़ा पिया ना थब्बे लगे, रातां नूं पै के गिणदे हो ना जिहनूं पै के, क्यों आदमी पिया कल्ला हुंदा फिर वह गिणदा हुंदा वी इन्ना हो गया जे इन्नी बाढ़ी होर ले लीए वो फलाने कारखाने वाले तो लवेंगे वो कम चंगा उन्हूं दवकावांगे सवेरे जाके। और इस तरह के नाल गुरमुख सब कुछ इत्थे ही रह जाना है। शरीर के संबंध करके जेडे तू पाप करदा ना, ठगियां बगियां करदा, पाइयां नूं दुखी करदा, ये सब कुछ इत्थे ही रह जाना है। जब तक गांह नूं जाना है तू तो खाली जावेगा, तेनू किसी ने पूछना भी नहीं है बस। और इस तरह के नाल दसिया ये शरीर का कादा माण है गुरमुख, जिहड़ा शरीर का माण करदा उहदे वर्गा तो कोई कमला दुनिया च है ही नहीं। बस आज यूसुफ ने कर लिया ना चिट्टी चिट्टी खरड़ी का माण, यूसुफ ने कहिंदा दुनिया के विच मेरे वर्गा कोई सुनखा नहीं है। वो परमेश्वर नूं गल ना पाई करो, मूँह पूड़े वर्गा हो गया, कोई पुछे ही ना उन्हूं, हंकार नहीं ना रब नूं पाउंदा। पढ़ो बना दाने एक सूत दी अट्टी हुंदी है, बुढ़िया जानदियां ने, वह मुल पिया उहदा सिर्फ। पढ़ो प्रेम और कहदा हंकार कर दे गुरमुखो, गुरु वाले बन के परमेश्वर की बंदगी करो। परमेश्वर ने बहुता देता फुल के ना बैठो, गरीबां दा भला करो, फिर इहदा जन्म जिहड़ा सफला, वरना खबर नहीं किधर नूं जाना। पढ़ो प्रेम ना
सोने रंगली जवानी वाले चले बंदे नाम जपूंगे, सोने रंगली जवानी वाले कोई चले बंदे नाम जपूंगे, नाम जपूंगे सोने रंगली जी। ਦਾ ਉਮਰ ਸੁਹਾਵੜੀ ਸੰਗ ਸੋਨੜੀ ਦੇ ਵਿਰਲੇ ਕੇ ਪਾਈਆ ਜਿਨਾ ਪਿਆਰੇ ਨੇ
ਇਨਸਾਨ ਸਰੀਰ ਧਾਰ ਕੇ ਦੁਨੀਆ ਦੇ ਉੱਤੇ ਆਇਆ, ਦੁਨੀਆ ਦੇ ਉੱਤੇ ਬਿਜਨਸ ਵਪਾਰ ਕਰਦਾ ਬਿਜਨਸ, ਕੋਈ ਕਿਸੇ ਦੀ ਬਿਜਨਸ, ਕੋਈ ਕਿਸੇ ਦਾ ਵਪਾਰ ਕਰਦਾ ਗੁਰਮੁਖ। ਪਰ ਜਿਹੜਾ ਇਹਨੇ ਵਪਾਰ ਕਰਨਾ ਸੀ ਨਾ ਸਰੀਰ ਦੇ ਸੰਬੰਧ ਕਰਕੇ, ਉਹ ਭੁੱਲ ਗਿਆ ਹੈ। ਗੁਰੂ ਸਾਹਿਬ ਚੇਤੇ ਕਰਾਉਂਦੇ ਨੇ, ਆ ਇਨਸਾਨ ਅਸਲੀ ਵਪਾਰ ਕਰ ਜਿਹਦੇ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਹੈ। ਕਿੰਨੀ ਵਣਜਾ ਕਾਂਸ਼ੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤ ਹੋ ਵਣਜਾ ਨਾਮ ਗੋਬਿੰਦ ਕਾ ਐਸੀ ਖੇਪ, ਹਮਾਰੀ ਤੂੰ ਤਾਂ ਨਾਮ ਦਾ ਵਪਾਰ ਕਰਨ ਵਾਸਤੇ ਆਇਆ ਤੀ, ਤੂੰ ਤਾਂ ਹੋਰ ਪਾਸੇ ਹੀ ਲੱਗ ਗਿਆ, ਜਿਹਨੇ ਤੈਨੂੰ ਨਰਕਾਂ ਦੇ ਵਿੱਚ ਲੈ ਜਾਣਾ। ਇਉਂ ਗੁਰੂ ਸਾਹਿਬ ਜੀ ਕਹਿੰਦੇ ਨੇ, ਪੜ੍ਹੋ ਪ੍ਰੇਮ।
ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਗਣਦੇ ਆ। ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਕਰਦੇ ਨੇ ਸਾਧੂਆਂ ਨੇ ਨਾਮ ਬਣਦੇ ਆ। ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣਦੇ ਆ।
ਇਨਸਾਨ ਦੇਹ ਦਿਆਸੀ ਜਿਹਦੀ ਮਨੌਤ ਸਰੀਰ ਦੇ ਸੰਬੰਧ ਕਰਕੇ ਪਦਾਰਥ ਸ਼ਿਕਾਰ ਖੇਡਦਾ ਹੁੰਦਾ ਸੀ, ਸ਼ਿਕਾਰੀ ਪਟੇ ਰੱਖੇ ਹੁੰਦੇ ਸਨ, ਪਟੇ ਤੋਂ ਆਪਣੇ ਬੈਠਕ ਦੇ ਵਿੱਚ ਬੈਠਾ,
ਪੱਗ ਬੰਨਦਾ ਗੁਰਮੁਖੋ ਪੱਗ ਪਟਿਆਂ ਦੇ ਉੱਤੇ ਤਾਂ ਭਗਤ ਜੀ ਗਲੀ ਦੇ ਵਿੱਚ ਹੀ ਤੁਰੇ ਜਾਂਦੇ ਸਨ। ਗਾਹਾਂ ਕੰਮ ਸੀ ਕੋਈ ਚਲੇ ਗਏ, ਘੰਟਾ ਲੱਗ ਗਿਆ। ਜਦ ਆ ਕੇ ਦੇਖਿਆ ਉਹ ਪੱਗ ਹੀ ਬੰਨਦਾ ਜੇ ਲੋਟ ਨਹੀਂ ਆਈ ਗੁਰਮੁਖੋ। ਦੇਖੋ ਮਿੱਟੀ ਦੇ ਉੱਤੇ ਪੱਗ ਚਿਣਦਾ ਮਿੱਟੀ ਦੇ ਉੱਤੇ। ਉਹ ਭਗਤ ਜੀ ਹੈਰਾਨ ਹੋ ਗਏ ਦੇਖ ਕੇ, ਸਲੋਕ ਉਚਾਰਨ ਕਰਿਆ, ਮੈਂ ਭਲਾਵਾ ਪੱਗ ਦਾ ਮਤ ਵੈਲੀ ਹੋ ਜਾਏ, ਗਹਿਲਾਰੂ ਨਾ ਜਾਣੀ ਸਿਰਪੀ ਮਿੱਟੀ। ਉਹ ਮਿੱਟੀ ਨੂੰ ਸ਼ਿੰਗਾਰਦਾ ਕਮਲਿਆ, ਇਹਨੇ ਤਾਂ ਇੱਕ ਦਿਨ ਮਿੱਟੀ 'ਚ ਮਿਲ ਜਾਣਾ, ਤੈਨੂੰ ਪੱਗ ਦਾ ਹੀ ਭੁਲੇਖਾ ਪੈ ਗਿਆ, ਨਾ ਪੱਗ ਰਹਿਣੀ ਹੈ ਨਾ ਤਾਂ ਰਹਿਣਾ, ਪੜੋ ਰਹਿਣਾ।
ਪੈ ਗਿਆ ਭੁਲੇਖਾ ਪੱਗ ਦਾ, ਭੁਲੇਖਾ ਪੱਗ ਦਾ, ਪੈ ਗਿਆ ਭੁਲੇਖਾ ਪੱਗ ਦਾ, ਭੁਲੇਖਾ ਪੱਗ ਦਾ,
ਉਹਦੇ ਪੱਗ ਨਹੀਂ ਲੋਟ ਆਉਂਦੀ ਪਟਿਆਂ 'ਤੇ। ਫਰੀਦਾ ਮੈਂ ਭਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ ਸਿਰਪੀ ਮਿੱਟੀ ਖਾਏ। ਫਰੀਦ ਸਾਹਿਬ ਜੀ ਨੂੰ ਇਹ ਵਿਚਾਰ ਪੈਦਾ ਹੋ ਗਈ ਸੀ ਵੀ ਤਾਂ ਮਿੱਟੀ ਹੈ ਸਿਰਫ, ਜੀਵ ਆਤਮਾ ਦਾ ਘੌਂਸਲਾ ਜਿਹਨੂੰ ਘਰ ਕਹਿੰਦੇ ਨੇ। ਘਰ ਉਹ ਸ਼ਿਕਾਰ ਖੇਲਣ ਗਿਆ ਜੰਗਲ ਦੇ ਵਿੱਚ, ਜਾਨਵਰਾਂ ਨੂੰ ਮਾਰਦਾ, ਸ਼ਿਕਾਰ ਖੇਲਦਾ ਖੇਲਦਾ ਅੱਗੇ ਚਲਿਆ ਗਿਆ, ਜੰਗਲ ਦਾ ਰਾਜਾ ਨਿਕਲਿਆ ਅੱਗਿਓਂ। ਜੰਗਲ ਦਾ ਰਾਜਾ ਕੌਣ ਹੈ? ਸ਼ੇਰ। ਆ ਸਰੀਰ ਰੂਪੀ ਜੰਗਲ ਦਾ ਰਾਜਾ ਕੌਣ ਹੈ? ਮਨ। ਇਸ ਤਰ੍ਹਾਂ ਦੇ ਨਾਲ ਨਿਕਲਿਆ ਫਿਰ ਸ਼ੇਰ, ਹੁਣ ਕਿੱਧਰ ਨੂੰ ਭੱਜ ਜਾਏਗਾ? ਮਾਰੀ ਝਪਟ ਸ਼ੇਰ ਨੇ ਮਾਰ ਦਿੱਤਾ ਉੱਥੇ ਪਿਆ। ਹੁਣ ਇਹ ਜਿਹੜਾ ਸ਼ੇਰ ਜਾਨਵਰ ਹੈ ਨਾ, ਇਹਦੇ ਵਿੱਚ ਇੱਕ ਖੂਬੀ ਹੈ, ਇਹਦੇ ਮੂੰਹ ਦੇ ਵਿੱਚ ਇੱਕ ਤਾਕਤ ਹੈ। ਕਹਿੰਦੇ ਜਾਨਵਰ ਨੂੰ ਮਾਰ ਕੇ ਨਾ ਫੇਰੇ, ਕਹਿੰਦੇ ਮੂੰਹ ਪਾ ਕੇ ਸਾਰਾ ਲਹੂ ਜਾਨਵਰ ਦਾ ਖਿੱਚ ਲੈਂਦਾ, ਲਹੂ ਪੀਂਦਾ, ਬਾਕੀ ਜਿਹੜਾ ਮਾਸ ਗਿੱਦੜ ਕੁੱਤੇ ਖਾ ਜਾਂਦੇ ਨੇ, ਇਸ ਤਰ੍ਹਾਂ ਦਾ ਹੁੰਦਾ। ਖੈਰ ਇਸ ਤਰ੍ਹਾਂ ਦੇ ਨਾਲ ਉਹ ਮਰ ਗਿਆ। ਫਰੀਦ ਸਾਹਿਬ ਜੀ ਕਿਤੇ ਬਾਹਰ ਫਿਰਦੇ ਤੁਰਦੇ ਜੰਗਲ ਦੇ ਵਿੱਚ ਚਲੇ ਗਏ। ਹੁਣ ਫਰੀਦ ਸਾਹਿਬ ਜੀ ਨੇ ਅੰਤਰਜਾਮੀ, ਜਿਹੜਾ ਆਤਮਦਰਸ਼ੀ ਹੁੰਦਾ ਉਹ ਅੰਤਰਜਾਮੀ ਹੋਵੇਗਾ, ਜੇ ਆਤਮਦਰਸ਼ੀ ਨਹੀਂ ਤਾਂ ਅੰਤਰਜਾਮੀ ਨਹੀਂ ਹੋਵੇਗਾ। ਸ਼ਕਤੀ ਹੋਵੇਗੀ ਮਾੜੀ ਮੋਟੀ। ਤਾਂ ਉਹ ਫਰੀਦ ਨੇ ਦੇਖਿਆ ਵੀ ਆਹ ਜਿਹੜਾ ਇਨਸਾਨ ਪਿਆ ਕੌਣ ਆ ਇਹ? ਜਦ ਉਹਨੇ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ, ਓਹੋ, ਕਹਿੰਦਾ ਉਹੋ ਹੀ ਹੈ ਤਾਂ ਸ਼ਿਕਾਰੀ, ਜਿਹੜਾ ਪਟਿਆਂ 'ਤੇ ਪੱਗ ਬੰਨਦਾ ਸੀ, ਲੋਟ ਨਹੀਂ ਸੀ ਆਉਂਦੀ। ਵਿਰਾਗ ਦੇ ਵਿੱਚ ਆ ਕੇ ਫਰੀਦ ਸਾਹਿਬ ਜੀ ਨੇ ਸਲੋਕ ਉਚਾਰਨ ਕਰਿਆ, ਮੈਂ
ਜੀ ਸਰ ਰਾਜ।
ਜੈ ਸਿਰ ਰਚ ਰਚ ਬਾਂਧਤ ਪਾਗ। ਜਿਹੜੇ ਸਿਰ ਦੇ ਉੱਤੇ ਪਟਿਆਂ ਦੇ ਉੱਤੇ ਇਹ ਪੱਗ ਨੂੰ ਚਿਣਦਾ ਸੀ ਨਾ, ਸੋ ਸਿਰ ਚੁੰਚ ਸਵਾਰੇ ਕਾਗ। ਉਹ ਪਟਿਆਂ ਦੇ ਉੱਤੇ ਗੰਦਗੀ ਦੀ ਲਿਬੜੀ ਹੋਈ ਕੌਂ ਚੁੰਝ ਸਾਫ ਕਰਦਾ ਕਰੋ ਕੋ। ਐਂ ਪੜਿਆ ਪੜੋ ਪ੍ਰੇਮ ਨਾਲ ਕਾਲਾ ਮਾਨ
ਕਰਦਾ Thank you.
ਪਰਮੇਸ਼ੁਰ ਦੀ ਬੰਦਗੀ ਕਰਨ ਵਾਸਤੇ, ਨਹੀਂ ਤਾਂ ਫਿਰ ਕਬੀਰ ਸਾਹਿਬ ਜੀ ਕਹਿਣ ਲੱਗੇ ਇਹੀ ਘਟਨਾ ਤੇਰੇ ਨਾਲ ਵਰਤੇਗੀ ਜੇ ਪਰਮੇਸ਼ੁਰ ਦੀ ਬੰਦਗੀ ਨਹੀਂ ਕਰੇਗਾ। ਆਓ ਫਰੀਦ ਸਾਹਿਬ ਜੀ ਸ਼ਹਿਰ ਦੇ ਵਿੱਚ ਹੀ ਤੁਰੇ ਜਾਂਦੇ ਨੇ ਅੱਗੇ ਬੇਸਵਾ ਆਪਣੀ ਬਾਂਦੀ ਨੂੰ ਹੰਟਰਾਂ ਨਾਲ ਕੁੱਟਦੀ ਹੈ। ਪਰਮੇਸ਼ੁਰ ਦੇ ਪਿਆਰਿਆਂ ਦਾ ਦਿਲ ਹੁੰਦਾ ਨਰਮ। ਫਰੀਦ ਸਾਹਿਬ ਜੀ ਖੜ ਕੇ ਕਹਿਣ ਲੱਗੇ ਮਾਤਾ ਤੂੰ ਇਹ ਗਰੀਬਣੀ ਨੂੰ ਕਿਉਂ ਕੁੱਟਦੀ ਹੈ? ਕਹਿਣ ਲੱਗੀ ਫਕੀਰ ਸਾਈ ਇਸਨੇ ਸੁਰਮਾ ਮੂਟਾ ਰਗੜਤਾ ਮੇਰੀਆਂ ਅੱਖਾਂ 'ਚ ਰੜਕਦਾ ਤਾਂ ਕੁੱਟਦੀ ਹੈ। ਫਰੀਦ ਸਾਹਿਬ ਜੀ ਕਹਿਣ ਲੱਗੇ ਵੇ ਅੱਖਾਂ ਪਾਣੀ ਨਾ ਧੋਲਾ ਕਿਉਂ ਇਹਨੂੰ ਗਰੀਬਣੀ ਨੂੰ ਕੁੱਟਦੀ ਹੈ ਤੂੰ? ਕਹਿਣ ਲੱਗੀ ਜਾ ਜਾ ਫਕੀਰਾ ਤੁਰ ਜਾ ਗਾਂ। ਖੈਰ ਫਰੀਦ ਸਾਹਿਬ ਜੀ ਚਲੇ ਗਏ ਘਰੋਂ। ਉਸ ਨੂੰ ਐਸਾ ਰੋਗ ਲੱਗਿਆ ਕਿਸੇ ਨੇ ਸਾਂਭੀ ਨਾ, ਜੰਗਲਾਂ ਦੇ ਵਿੱਚ ਚਲੀ ਗਈ, ਉੱਥੇ ਮਰ ਗਈ, ਪਿੰਜਰਾ ਪਿਆ। ਇਹ ਜਿਹੜਾ ਮਾਸ ਹੈ ਹੱਡੀਆਂ ਦੇ ਉੱਤੇ ਜਾਨਵਰ ਖਾ ਜਾਂਦੇ ਨੇ, ਹੱਡੀਆਂ ਜਿਉਂ ਕੀਆਂ ਤਿਉਂ ਉਵੇਂ ਜਿਵੇਂ ਪਈਆਂ ਹੁੰਦੀਆਂ ਨੇ। ਫਰੀਦ ਸਾਹਿਬ ਜੀ ਕਿਤੇ ਉੱਧਰ ਜਾ ਨਿਕਲੇ, ਉਹਨਾਂ ਨੇ ਦੇਖਿਆ ਵੀ ਆਹ ਜਿਹੜਾ ਪਿੰਜਰਾ ਹੈ ਕੀਲਾ ਹੈ। ਦਿਵ ਦ੍ਰਿਸ਼ਟੀ ਦੁਆਰਾ ਦੇਖਿਆ ਓਹੋ ਇਹ ਤਾਂ ਉਹੀ ਵਿਸ਼ਵ ਹੈ, ਹਰ ਇੱਕ ਨਹੀਂ ਗੱਲ ਨੂੰ ਜਾਣ ਸਕਦਾ ਹੁੰਦਾ। ਜੈਸੇ ਬਾਬਾ ਕਰਮ ਸਿੰਘ ਮਹਾਰਾਜ ਜੀ ਜਦ ਫੌਜ ਦੇ ਵਿੱਚ ਪਹਿਰਾ ਦਿੱਤਾ ਪਰਮੇਸ਼ਰ ਨੇ, ਤਾਂ ਫੌਜ ਦੀ ਨੌਕਰੀ ਛੱਡ ਕੇ ਜੰਗਲ ਦੇ ਵਿੱਚ ਜਾ ਕੇ ਬੈਠ ਗਏ। ਉੱਥੇ ਇੱਕ ਪਠਾਣ ਡੰਗਰ ਚਾਰਦਾ ਹੁੰਦਾ ਸੀ। ਉਹ ਇਹ ਜਿਹੜੇ ਲੋਕ ਨੇ ਹਿੰਦੂਆਂ ਨੂੰ ਦੇਖ ਕੇ ਬਹੁਤ ਖੂਨ ਸਿਖਾਉਂਦੇ ਨੇ, ਜਿਹੜੇ ਲੋਕ ਨੇ ਤਸ ਵੀ ਕਰ ਉੱਥੇ ਵੱਧ ਘੱਟ ਬੋਲਿਆ ਕਰੇ। ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗਾ ਜਾਓ ਕਿਉਂ ਮੱਛ ਮੰਗਣ ਤੜਫਦਾ? ਵਚਨ ਹੋ ਗਿਆ ਗੁਰਮੁਖੋ, ਮੱਛ ਬਣ ਗਿਆ ਪਾਣੀ ਦੇ ਵਿੱਚ। ਨੌਕਰੀ ਛੱਡ ਦਿੱਤੀ, ਕਲਪਾਣੀ ਨਦੀ ਦੇ ਕਿਨਾਰੇ ਗੁਫਾ ਪੱਟ ਕੇ ਉਹ ਉੱਥੇ ਬੰਦਗੀ ਸ਼ੁਰੂ ਕਰ ਦਿੱਤੀ। ਕਿਤੇ ਕਿਤੇ ਬਰਸਾਤ ਬਹੁਤੀ ਪੈਣ ਕਰਕੇ ਪਾਣੀ ਦਰਿਆਵਾਂ ਦਾ ਬਾਹਰ ਵੀ ਨਿਕਲ ਜਾਂਦਾ ਹੁੰਦਾ। ਤਾਂ ਬਾਬਾ ਕਰਮ ਸਿੰਘ ਮਹਾਰਾਜ ਜੀ ਹੌਲੀ ਹੌਲੀ ਤੁਰੇ ਜਾਂਦੇ ਨੇ, ਨਾਲ ਸੰਗਤ ਜਾਂਦੀ ਹੈ। ਉਹ ਪਾਣੀ ਦੀ ਛੱਲ ਦੇ ਨਾਲ ਉਹ ਮੱਛ ਦੀ ਜਿਹੜਾ ਬਾਹਰ ਨਿਕਲ ਗਿਆ ਪਾਣੀ 'ਚੋਂ, ਉਹ ਪਿਆ ਤੜਫਦਾ ਹੁਣ ਮੱਛ ਹੈ ਜਿਹੜਾ। ਬਾਬਾ ਕਰਮ ਸਿੰਘ ਮਹਾਰਾਜ ਜੀ ਕੋਲ ਜੜ ਕੇ ਖੜ ਗਏ। ਸੰਗਤ ਕਹਿਣ ਲੱਗੀ ਮਹਾਰਾਜ ਜੀ ਇਹ ਤੜਫਦਾ ਹੈ ਵਿਚਾਰਾ। ਕਹਿੰਦੇ ਹਾਂ ਭਾਈ ਇਹ ਸਾਡੀ ਸਮਾਧੀ ਦੇ ਵਿੱਚ ਫਰਕ ਪਾਉਂਦਾ ਹੁੰਦਾ ਸੀ, ਇਹ ਪਠਾਣ ਸੀ ਪਿਛਲੇ ਜਨਮ ਦੇ ਵਿੱਚ, ਇਹ ਸਾਡੀ ਸਮਾਧੀ 'ਚ ਫਰਕ ਪਾਉਂਦਾ ਸੀ, ਸਾਤੋਂ ਨਿਕਲ ਗਿਆ ਸੁਤੇ ਵੀ ਜਾ ਮੱਛ ਬਣ ਜਾ, ਤੜਫਦਾ ਕਿਵੇਂ ਮੱਛ ਮੰਗਣ, ਉਹ ਹੁਣ ਪਿਆ ਤੜਫਦਾ, ਉਹ ਮੱਛ ਆ ਇਹ, ਉਹ ਪਠਾਣ ਹੈ। ਸੰਗਤ ਕਹਿੰਦੀ ਮਹਾਰਾਜ ਜੀ ਕਿਰਪਾ ਕਰੋ। ਸੰਤ ਮਹਾਰਾਜ ਨੇ ਚਰਨ ਦਾ ਅੰਗੂਠਾ ਲਾ ਤਾ, ਮੁਕਤ ਹੋ ਗਿਆ ਗੁਰਮੁਖ। ਆਓ ਇਹ ਹਰ ਇੱਕ ਦੇ ਵਿੱਚ ਤਾਕਤ ਨਹੀਂ ਹੈ, ਜਿਹੜਾ ਆਤਮਦਰਸ਼ੀ ਹੋਵੇਗਾ ਨਾ ਉਹਦੇ ਵਿੱਚ ਇਹ ਤਾਕਤ ਹੁੰਦੀ ਨੇ, ਅੰਤਰਜਾਮਤਾ ਵੀ ਹੁੰਦੀ ਹੈ। ਗੁਰੂ ਹੁੰਦਾ ਸਰਵੱਗ, ਅੰਤਰਜਾਮਤਾ ਵੀ ਹੁੰਦੀ ਹੈ ਗੁਰੂ 'ਚ, ਸਰਵੱਗਤਾ ਵੀ ਹੁੰਦੀ ਹੈ ਗੁਰੂ ਦੇ ਵਿੱਚ। ਆਓ ਇਸ ਤਰ੍ਹਾਂ ਦੇ ਨਾਲ ਫਰੀਦ ਨੇ ਦੇਖਿਆ, ਜੈਸੇ ਕਬੀਰ ਸਾਹਿਬ ਜੀ ਨੇ ਇੱਕ ਸਾਧ ਸੀ, ਸਾਧ ਰਹਿੰਦਾ ਸੀ ਜਿਮੀਦਾਰ ਦੇ ਚਵਾਰੇ 'ਚ। ਕਬੀਰ ਸਾਹਿਬ ਕਹਿਣ ਲੱਗੇ ਬਾਬਾ ਤੈਂ ਘਰਬਾਰ ਛੱਡਿਆ ਭਜਨ ਕਰਿਆ ਕਰ। ਕਹਿੰਦਾ ਕਿਹਦਾ ਕਰਾਂ ਭਜਨ, ਅਸੀਂ ਜੀ ਵੀ ਦੁਨੀਆ ਬਹੁਤ ਹੈ, ਹੁਣ ਵੀ ਹੈਗੀ, ਭਜਨ ਕਿਹਦਾ ਕਰਾਂ, ਦੀਨਾ ਤਾਂ ਹੈ ਨਹੀਂ, ਦਿਖ ਪਊਗਾ ਟਾਈਮ ਆਵੇਗਾ ਦਿਖ ਪਊਗਾ। ਕਬੀਰ ਸਾਹਿਬ ਕਹਿਣਗੇ ਹੋਏ ਜਤੀਸੀ ਅੰਬਰ ਤਾਰੇ ਕਿਹਨੇ ਹੋਏ, ਚੀਤਣ ਚੀਤਣ ਹਾਰੇ ਉਤਾਰੇ ਕਿਹਨੇ ਬਣਾਏ ਨੇ? ਕਹਿੰਦਾ ਐਵੇਂ ਚਮਕਦਾ ਉਹਦਾ ਕੁਛ।
ਆ ਇਸ ਤਰ੍ਹਾਂ ਉਹ ਮਰ ਕੇ ਜ਼ਿਮੀਂਦਾਰ ਦੇ ਬਲਦ ਬਣ ਗਿਆ, ਵੱਛਾ ਜੋੜ ਲਿਆ ਜ਼ਿਮੀਂਦਾਰ ਨੇ, ਪਿੱਜੜ ਚੱਲਦਾ ਨਹੀਂ। ਕਬੀਰ ਸਾਹਿਬ ਜੀ ਚਲੇ ਗਏ ਉੱਧਰ ਕਿਤੇ ਸੂਤ ਲੈਣ, ਉਹਨਾਂ ਨੇ ਦੇਖਿਆ ਵੀ ਆ ਜਿਹੜਾ ਜ਼ਿਮੀਂਦਾਰ ਕਾਟੋ ਕਲੇਸ਼ ਕਰਦਾ, ਇਹਨਾਂ ਦਾ ਪਿਛਲੇ ਕਰਮਾਂ ਦਾ ਕੋਈ ਸੰਬੰਧ ਹੈ। ਆਹ ਦੇਖ ਲਓ ਜਿਹੜੇ ਆਪਣੇ ਜੀਵ ਆਉਂਦੇ ਨੇ ਨਾ, ਆਪਾਂ ਇਕੱਠੇ ਹੁੰਦੇ ਆ ਕੇ ਘਰ ਦੇ ਵਿੱਚ, ਇਹ ਆਪਣੇ ਕਰਮਾਂ ਦੀਆਂ ਸੰਗਲੀਆਂ ਭਰੀਆਂ ਹੋਈਆਂ ਨੇ ਪਿਛਲੀਆਂ। ਕਈ ਤਾਂ ਮਾਪਿਆਂ ਨੂੰ ਕੁੱਟਣੇ ਆਉਂਦੇ ਨੇ, ਉਹਨਾਂ ਦਾ ਕੁੱਟਿਆ ਹੁੰਦਾ ਉਹ ਪਿੱਛੇ। ਆਹ ਦੇਖ ਲਓ ਤੁਹਾਡੇ ਕੋਲ ਕੁੱਟਦੇ ਨਹੀਂ ਹਨ, ਲੱਤਾਂ ਨਹੀਂ ਤੋੜਦੇ ਹਨ, ਕਈ ਆ ਕੇ ਸੇਵਾ ਕਰਦੇ ਨੇ, ਵਾਲਦੈਨ ਦੀ ਉਹਨਾਂ ਦੀ ਸੇਵਾ ਕਰੀ ਹੁੰਦੀ ਹੈ। ਦੱਸਿਆ ਨਾ ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕਦੇ ਹੀ ਬੇਟਾ ਬਣ ਜਾਂਦਾ, ਕਦੇ ਹੀ ਪਿਓ ਬਣ ਜਾਂਦਾ। ਇਹ ਤਾਂ ਅਸੀਂ ਤਾਂ ਹੁਣ ਗੱਲ ਦੇਖ ਲਈ ਨਾ, ਅਸੀਂ ਤਾਂ ਹੁਣ ਇਹ ਦੇਖ ਲਈ ਬਣਦੇ। ਔਰ ਇਸ ਤਰ੍ਹਾਂ ਇਹ ਗੁਰਮੁਖ ਕਬੀਰ ਸਾਹਿਬ ਜੀ ਨੇ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ, ਕਹਿਣ ਲੱਗੇ ਉਹ ਤਾਂ ਉਹੀ ਸਾਧ ਹੈ, ਇਹਦਾ ਬਲਦ ਬਣ ਗਿਆ। ਜ਼ਿਮੀਂਦਾਰ ਹਾ ਪਸੀਨੇ ਪਸੀਨੇ ਹੋਇਆ ਪਿਆ ਪੁਰਾਣੀਆਂ ਨਾਲ ਕੁੱਟ ਕੁੱਟ ਕੇ। ਕਬੀਰ ਸਾਹਿਬ ਨੂੰ ਜਾਣਦਾ ਸੀ ਜ਼ਿਮੀਂਦਾਰ, ਨਹੀਂ ਕਨੀ ਬੁਰੀ ਤਰ੍ਹਾਂ ਹੀ ਪੇਸ਼ ਆਉਂਦਾ। ਫਰੀ ਕਬੀਰ ਸਾਹਿਬ ਦੇ ਵੀ ਮਾਰਦਾ ਪ੍ਰਾਣੀ, ਕੋਈ ਜ਼ਿਮੀਂਦਾਰ ਇਹੋ ਜਿਹੇ ਹੁੰਦੇ ਨੇ, ਬਹੁਤ ਹੀ ਅਕਲ ਨਹੀਂ ਹੁੰਦੀ ਜ਼ਿਮੀਂਦਾਰਾਂ ਨੂੰ, ਜਿਹੜਾ ਮਿੱਟੀ ਫਰੋੜਦਾ ਹਰ ਵਕਤ ਉਹੀ ਜਿਹੀ ਅਕਲ ਹੋਣੀ ਹੈ। ਔਰ ਇਸ ਤਰ੍ਹਾਂ ਦਾ ਹੈ, ਹੁਣ ਤਾਂ ਬੜੇ ਇਕੱਲੀਏ ਹੋਏ ਨੇ ਜ਼ਿਮੀਂਦਾਰ ਵੀ। ਹੁਣ ਸਮਾਂ ਹੋਰ ਆ ਗਿਆ ਨਾ, ਗੁਰਮੁਖ ਸਮੇਂ ਸਮੇਂ ਅਨੁਸਾਰ ਅਕਲ ਹੋ ਜਾਂਦੀ ਹੈ। ਕਹਿਣ ਲੱਗਾ ਜ਼ਿਮੀਂਦਾਰ ਆ ਬਹੁਤ ਨਾ ਮੈਂ ਗੱਲ ਕਰਨੀ ਹੈ। ਉਹ ਜ਼ਿਮੀਂਦਾਰ ਹਰਖਿਆ ਦਾ ਸੀਗਾ ਜੀ, ਪਰ ਉਹ ਜਾਣਦਾ ਸੀ ਵੀ ਕਬੀਰ ਸਾਹਿਬ ਜੀ ਭਗਤ ਨੇ। ਕਹਿਣ ਲੱਗਿਆ ਭਗਤ ਜੀ ਸੁਣਿਆ ਤੀ ਵੀ ਭਗਤ ਕਮਲੇ ਹੁੰਦੇ ਨੇ, ਦੇਖ ਲਿਆ ਤੈਨੂੰ। ਕਹਿੰਦੇ ਬਲਦਾਂ ਨਾਲ ਵੀ ਗੱਲਾਂ ਕਰੀਆਂ ਨੇ ਕਿਸੇ ਨੇ? ਕਬੀਰ ਸਾਹਿਬ ਜੀ ਕਹਿੰਦੇ ਹਾਂ ਅਸੀਂ ਕਰ ਲੈਂਦੇ ਹੁੰਦੇ ਹਾਂ, ਅਸੀਂ ਬਲਦ ਨਾਲ ਨਹੀਂ ਗੱਲ ਕਰਨੀ, ਅਸੀਂ ਗੱਲ ਉਹਦੇ ਨਾਲ ਕਰਨੀ ਜਿਹੜਾ ਜੀਵਾਤਮਾ ਇਹਦੇ ਅੰਦਰ, ਉਹ ਸਾਰਿਆਂ ਦੇ ਇੱਕੋ ਜਿਹਾ ਹੀ ਹੈ। ਹੁਣ ਆਪਣੇ ਅੰਦਰ ਆ ਤਦ ਵੀ ਇੱਕ ਰਾਸਾ, ਉਹ ਜਦ ਉਹ ਬਲਦ ਦੇ ਵਿੱਚ ਚਲਿਆ ਜਾਵੇਗਾ ਤਦ ਵੀ ਇੱਕ ਰਾਸ ਹੋਵੇਗਾ। ਸਰੀਰ ਹੋਰ ਹੈ, ਜੀਵਾਤਮਾ ਹੋਰ ਹੈ, ਜਿਹੜਾ ਪਰਮਾਤਮਾ ਹੈ ਉਹ ਗਾਹਾਂ ਹੈ, ਉਹਦਾ ਕਰਤਾ ਉਹ। ਕਬੀਰ ਸਾਹਿਬ ਜੀ ਨੇ ਉਸ ਕੰਨ ਦੇ ਵਿੱਚ ਬਲਦ ਦੇ, ਕਹਿਣ ਲੱਗੇ ਬਾਬਾ ਜਦ ਤੈਨੂੰ ਕਹਿੰਦੇ ਹੁੰਦੇ ਤੀ ਭਜਨ ਕਰ, ਇਹਦਾ ਵੀ ਭਲਾ ਹੋਜੂ ਤੇਰਾ ਵੀ ਭਲਾ ਹੋਜੂ, ਪਰ ਤਾਂ ਇੱਕ ਨਾ ਮੰਨੀ। ਜਦ ਹੁਣ ਉਹ ਕਰਮਾਂ ਦਾ ਫਲ ਭੁਗਤਣ ਵਾਸਤੇ ਤੂੰ ਇਸ ਜ਼ਿਮੀਂਦਾਰ ਦੇ ਵੱਛਾ ਬਣ ਗਿਆ, ਹੁਣ ਨਾ ਤੂੰ ਭਜਨ ਕਰ ਸਕਦਾ, ਕਿਉਂ ਅੱਖਾਂ ਦੇ ਇਹਦੇ ਵਿੱਚ ਭਜਨ ਹੋ ਸਕਦਾ? ਹੋਰ ਕੋਈ ਜੂਨੀ ਨਹੀਂ ਭਜਨ ਕਰ ਸਕਦੀ, ਬਸ ਚਾਹੇ ਤਾਂ ਇੱਧਰ ਪਦਾਰਥਾਂ ਦੇ ਵਿੱਚ ਗਵਾ ਲਓ ਇਸ ਨੂੰ, ਚਾਹੇ ਚੌਧਰਾਂ ਦੇ ਵਿੱਚ ਗਵਾ ਲਓ, ਚਾਹੇ ਆਪਣੇ ਵਿਮਾਨ ਜੋ ਕੁਛ ਵੀ ਹੈ ਜਾਤ ਪਾਤ ਦਾ ਉਹਨਾਂ 'ਚ ਗਵਾ ਲਓ, ਜਾਂ ਚੌਧਰਾਂ ਦਾ, ਜਾਂ ਰਾਜ ਭਾਗ ਦਾ, ਜਾਂ ਤਪੱਸਿਆ ਦਾ, ਜਾਂ ਪੜ੍ਹਾਈ ਦਾ, ਇਸ ਤਰ੍ਹਾਂ ਦਾ ਹੈ। ਫਿਰ ਉੱਥੇ ਸਲੋਕ ਉਚਾਰਨ ਕਰਿਆ ਕਬੀਰ ਸਾਹਿਬ ਜੀ ਨੇ, ਚਾਰ ਪਾਪ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈਆ, ਊਠ ਤੋਂ ਬੈਠ ਤੋਂ ਠੇਂਗਾ ਪਰ ਤਬ ਕੱਟ ਮੂੰਡ ਮੂੰਡ ਲੁਕਈਆ। ਹੁਣ ਕਿੱਥੇ ਮੂੰਹ ਲੁਕੋਲੇਗਾ? ਜ਼ਿਮੀਂਦਾਰ ਛੱਡਦਾ, ਮੂੰਹ ਮੰਨ ਲੈਂਦਾ। ਜੇ ਬਲਦ ਬਹਿ ਜਾਵੇ ਨਾ, ਉਹਨੂੰ ਵੀ ਜੁਗਤੀਆਂ ਆਉਂਦੀਆਂ ਨੇ ਜ਼ਿਮੀਂਦਾਰ ਨੂੰ ਵੀ, ਜਿਵੇਂ ਆਮ ਕੰਮਾਂ ਵਾਲਿਆਂ ਨੂੰ ਆਉਂਦੀਆਂ ਨੇ, ਮੂੰਹ ਮੰਨ ਲੈਂਦਾ, ਜਦ ਜਾਨ ਨਿਕਲੀ ਆਪੇ ਉੱਠ ਕੇ ਖੜਾਊ। ਔਰ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਹੁਣ ਤੂੰ ਭਜਨ ਨਹੀਂ ਕਰ ਸਕਦਾ, ਤੈਨੂੰ ਟਾਈਮ ਮਿਲਿਆ ਸੀ ਮਨੁੱਖਾਂ ਦੇ, ਉਹ ਤਾਂ ਤੈਂ ਸੰਭਾਲੀ ਨਾ, ਹੁਣ ਇਉਂ ਕਰ ਤੂੰ ਚੱਲਣ ਲੱਗਦਾ, ਬਿਹਤਰੀ ਤਾਂ ਇਹ ਆ ਬੜੋ ਬਣੇ ਕਰ ਲਓ ਜੇ ਹੁੰਦਾ ਭਜਨ, ਇੱਥੇ ਰਹਿੰਦੇ ਨੇ ਤੁਹਾਡੇ ਜਿਹੜੇ ਬਣਾ ਬਣਾ ਰੱਖਦੇ ਹੋ, ਰੋਈ ਰੱਖੋ ਪਦਾਰਥਾਂ 'ਚ ਵੀ ਰਹੋ, ਨਾਮ ਵੀ ਰਹੋ। Thank you.
ਉਮਰ ਹੈ
ਠੇਂਗਾ ਸੋਟੀ ਨੂੰ ਕਹਿੰਦੇ ਨੇ ਕਹਾ ਮੰਨਣ ਲੱਗ ਜੋ
ਜਨ ਭਗਤਨ ਕਾ ਕਹਾ ਨਵਾਨੋ ਕੀ ਉਹ ਆਪਣੋ ਪਈ ਹੈ ਚਾਰ ਪਾਉਂਦੇ ਸਿੰਘ ਗੁੰਮ
ਤੋਂ ਆਓ ਫਰੀਦ ਸਾਹਿਬ ਜੀ ਉਹ ਪਿੰਜਰੇ ਕੋਲ ਖੜੇ ਨੇ ਦਿਵ ਦ੍ਰਿਸ਼ਟੀ ਨਾਲ ਦੇਖ ਕੇ ਕਹਿਣ ਲੱਗੇ ਓਹੋ ਇਹ ਤਾਂ ਉਹੀ ਵਿਸਵ ਹੈ ਜਿਹੜੀ ਦੇ ਅੱਖਾਂ ਦੇ ਵਿੱਚ ਸੁਰਮਾ ਰੜਕਦਾ ਸੀ ਨਾ ਉਹ ਵਿਚਾਰੀ ਗਰੀਬ ਨੂੰ ਕੁੱਟਦੀ ਸੀ ਉਹਨਾਂ ਅੱਖਾਂ ਦੇ ਵਿੱਚ ਟਿੱਡੀਆਂ ਨੇ ਜਾਲੇ ਪਾ ਕੇ ਬੱਚੇ ਦਿੱਤੇ ਹੋਏ ਨੇ ਗੁਰਮੁਖੋ ਵਰਾਗਮਈ ਸਲੋਕ ਉਚਾਰਨ ਕਰਿਆ ਇਨ ਲੋਇਨ ਜੱਗ ਮੋਹਿਆ ਸੋ ਲੋਇਨ ਮੈਂ ਡਿੱਠ ਕੱਜਲ ਰੇਗਨਾ ਸਹਿਦੀਆਂ ਪੰਖੀ ਸੂਏ ਉਹਨਾਂ ਅੱਖਾਂ ਦੇ ਵਿੱਚ ਜਾਨਵਰਾਂ ਦੇ ਬਚੇ ਬੈਠੇ ਨੇ ਜਿਨ੍ਹਾਂ ਦੇ ਵਿੱਚ ਸੁਰਮਾ ਰੜਕਦਾ ਸੀ ਕੀ ਮਾਣ ਹੈ ਇਹਦਾ ਗੁਰਮੁਖ ਪੜੋ ਆਪਣੇ ਚਾਰ ਦਿਨ ਨੇ ਕੱਟ ਕੇ ਗਾਹਾਂ ਤੁਰਨ ਦੀ ਕਰੋ
ਪੱਥਰ ਪਾਲੇ ਪਾਲੇ।
ਪਾਸੇ ਹੀ ਆ ਜਾਓ ਭੀਲਣੀ ਵਿਚਾਰੀ। ਉਹ ਮਹਾਂਪੁਰਸ਼ ਚੜ੍ਹਾਈ ਕਰਕੇ ਸਾਰਾ ਕੁਛ ਦੱਸ ਦਿੱਤਾ ਬਈ ਤ੍ਰੇਤੇ ਯੁੱਗ ਦੇ ਅਵਤਾਰ ਰਾਮ ਚੰਦਰ ਜੀ ਤੇਰੇ ਕੋਲ ਆਉਣਗੇ, ਉਹਨਾਂ ਦੁਆਰਾ ਤੈਨੂੰ ਕਲਿਆਣ ਪ੍ਰਾਪਤ ਹੋਵੇਗੀ, ਨਾਲੇ ਜਿਹੜੇ ਜਾਤ ਅਭਿਮਾਨੀ ਨੇ ਇਹਨਾਂ ਦਾ ਹੰਕਾਰ ਤੋੜਨਗੇ ਆ ਕੇ। ਖੈਰ ਕ੍ਰਿਸ਼ਨ ਭਗਵਾਨ ਨੂੰ 12 ਸਾਲ ਦਾ ਬਨੋਵਾਸ ਹੋ ਗਿਆ। ਰਾਮ ਚੰਦਰ ਔਰ ਲਕਸ਼ਮਣ ਸੀਤਾ ਤਿੰਨੇ ਹੀ ਚਲੇ ਗਏ ਜੰਗਲ ਨੂੰ ਆਪਣੇ ਪਿਤਾ ਦਾ ਹੁਕਮ ਮੰਨਦੇ ਹੋਏ। ਪੀਲਣੀ ਵਿਚਾਰੀ ਯਾਦ ਕਰਦੀ ਹੈ ਬਈ ਕਾਦ ਆਉਣ ਰਾਮ ਚੰਦਰ ਜੀ ਤਾਂ ਦਰਸ਼ਨ ਕਰੀਏ। ਪਤਾ ਲੱਗਿਆ ਵੀ ਰਾਮ ਚੰਦਰ ਜੀ ਨੇ ਆਉਣਾ ਇੱਧਰ। ਹੁਣ ਜਿਹੜੇ ਉਹ ਹੰਕਾਰੀ ਸੀ ਉਹਨਾਂ ਨੇ ਆਪਣੀਆਂ ਕੁੱਠੀਆਂ ਦੇ ਵਿੱਚ ਚਾਦਰਾਂ ਲਾਉਣੀਆਂ, ਕਲੀਆਂ ਲਾਉਣੀਆਂ, ਇਸ ਤਰ੍ਹਾਂ ਦੀ ਸਜਾਵਟ ਕਰਨੀ ਸ਼ੁਰੂ ਕਰ ਦਿੱਤੀ। ਗੁਰਮੁਖੋ ਜੈਸੇ ਆਪਣੇ ਛੋਟੇ ਮਹਾਰਾਜ ਜੀ ਤੋਪਖਾਨੇ 'ਚ ਨੌਕਰ ਸਨ ਪਟਿਆਲੇ, ਜਿਹੜਾ ਅਫਸਰ ਸੀ ਫੌਜ ਦਾ ਬੜਾ ਕੋਈ ਆਇਆ, ਉਹਨੇ ਕਿਹਾ ਬਈ ਮੈਂ ਮਕਾਨਾਂ ਦੀ ਸਫਾਈ ਦੇਖਾਂਗਾ ਆ ਕੇ। ਇਹ ਬਹੁਤ ਦੇਖਦੇ ਨੇ ਜਿਹੜੇ ਫੌਜੀ ਲੋਕ ਨੇ। ਤਾਂ ਇੱਕ ਕਮਰੇ ਦੇ ਵਿੱਚ 2 ਹੁੰਦੇ ਸਨ ਭਾਈ, ਛੋਟੇ ਮਹਾਰਾਜ ਜੀ ਦੀ ਇੱਕ ਉਹਨਾਂ ਦੇ ਨਾਲ ਹੋਰ ਸੀ। ਤਾਂ ਸਾਰੇ ਕੋਈ ਕਿਰਾਏ 'ਤੇ ਚਾਦਰਾਂ ਲਾਉਂਦਾ, ਕੋਈ ਕਲੀਆਂ ਕਰਦਾ, ਕੋਈ ਕੁਛ ਕਰਦਾ। ਅਤੇ ਛੋਟੇ ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਕੋਈ ਤਿਆਰੀ ਨਹੀਂ ਕਰੀ, ਤੁਹਾਨੂੰ ਕੋਰਟ ਗਾਰਦ ਕਰ ਦੇਣਗੇ। ਕਹਿੰਦੇ ਕੋਈ ਨਹੀਂ, ਜੋ ਹੋਵੇਗਾ ਠੀਕ ਹੈ। ਸੰਤ ਮਹਾਰਾਜ ਜੀ ਨੇ ਛੋਟੇ ਜਿਹੇ ਮੇਜ਼ ਦੇ ਉੱਤੇ ਪੁਸਤਕ ਰੱਖ ਦਿੱਤੇ ਜਿਨ੍ਹਾਂ ਦਾ ਉਹ ਅਭਿਆਸ ਕਰਦੇ ਸਨ, ਧਾਰਮਿਕ ਪੁਸਤਕ। ਤਾਂ ਫਿਰ ਉਹ ਜਿਹੜਾ ਅਫਸਰ ਸੀ ਸਾਰਿਆਂ ਦੇ ਕਮਰੇ ਦੇਖਦੇ ਆਉਂਦਾ, ਦੇਖਦਿਆਂ ਦੇਖਦਿਆਂ ਜਦ ਆ ਕੇ ਸੰਤ ਮਹਾਰਾਜ ਜੀ ਦੇ ਕਮਰੇ ਵਿੱਚ ਵੜਿਆ ਤਾਂ ਸਾਹਮਣੇ ਧਾਰਮਿਕ ਗ੍ਰੰਥ ਪਏ ਨੇ, ਉਸਨੇ ਚੱਕ ਲਿਆ। ਕੋਈ ਸਫਾਈ ਨਹੀਂ ਕਰੀ, ਉਹੀ ਝਾੜੂ ਮਾਰਿਆ ਜੈਸੇ ਰੋਜ਼ ਮਾਰਦੇ ਸਨ। ਤਾਂ ਫਿਰ ਉਹ ਜਿਹੜਾ ਸੀ ਉਸਨੇ ਚੱਕ ਕੇ ਗ੍ਰੰਥ ਪੜ੍ਹ ਕੇ ਬਹੁਤ ਅੱਛਾ ਬੋਲ ਕੇ ਚੱਲਿਆ ਬਈ ਬਹੁਤ ਸਫਾਈ ਹੈ ਇਹਨਾਂ ਦੀ, ਇਸ ਤਰ੍ਹਾਂ ਦੇ ਨਾਲ ਗੁਰਮੁਖ ਉਹ ਸਫਾਈਆਂ ਕਰਦੇ ਨੇ। ਪਰ ਪਰਮੇਸ਼ਰ ਨੂੰ ਤਾਂ ਪ੍ਰੇਮ ਪਾਉਂਦਾ ਗੁਰਮੁਖ, ਉਹ ਪ੍ਰੇਮ ਪਦਾਰਥ ਨਹੀਂ ਪਾਉਂਦੇ ਪਰਮੇਸ਼ਰ ਨੂੰ, ਆਮ ਦੁਨੀਆ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਪਦਾਰਥ ਪਾਉਂਦੇ ਨੇ। ਪਰਮੇਸ਼ਰ ਨੂੰ ਪਦਾਰਥ ਨਹੀਂ ਪਿਆਰ ਪਾਉਂਦਾ। ਪੀਲੀਣੀ ਨੇ ਸੋਚਿਆ ਬਈ ਕ੍ਰਿਸ਼ਨ ਰਾਮ ਚੰਦਰ ਜੀ ਆਉਣਗੇ ਅਤੇ ਮੈਂ ਛਕਾਵਾਂਗੀ ਕਿ ਉਹਨਾਂ ਨੂੰ, ਮੇਰੇ ਕੋਲ ਤਾਂ ਕੋਈ ਪਦਾਰਥ ਨਹੀਂ ਹੈ। ਉਹਨੀ ਵਿਚਾਰੀ ਨੇ ਬੇਰੀਆਂ ਦੇ ਬੇਰ, ਜੰਗਲਾਂ ਦੇ ਵਿੱਚ ਬੇਰੀਆਂ ਹੁੰਦੀਆਂ ਹਨ, ਪਹਿਲਾਂ ਖਾ ਕੇ ਦੇਖਦੀ ਆ ਵੀ ਕਿਤੇ ਖੱਟਾ ਨਾ ਹੋਵੇ, ਫਿਰ ਉਹ ਰੱਖ ਲੈਂਦੀ ਹੈ। ਖੈਰ ਉਹਨਾਂ ਨੂੰ ਵੀ ਪਤਾ ਲੱਗ ਗਿਆ ਜਾਤ ਬਿਮਾਨੀਆਂ ਨੂੰ ਵੀ ਰਾਮ ਚੰਦਰ ਜੀ ਨੇ ਆਉਣਾ, ਪੂਰੀ ਤਿਆਰੀ ਕਰਤੀ। ਕੀ ਖੇਡ ਵਰਤਿਆ ਪਰਮੇਸ਼ਰ ਨੇ ਮਾਣ ਤੋੜਨ ਵਾਸਤੇ? ਕੀ ਖੇਡ ਵਰਤਾਇਆ? ਉਹ ਜਿਹੜਾ ਪੰਪਾ ਸਰ ਸਰੋਵਰ ਸੀ ਉਹਦੇ 'ਚ ਕਿਰਮ ਪੈ ਗਏ ਕੀੜੇ, ਹੁਣ ਉਹ ਪਾਣੀ ਦੇ ਆਸਰੇ ਸੀ, ਸਾਰੀ ਕਿਰਿਆ ਖੜ ਗਈ। ਰਾਮ ਚੰਦਰ ਜੀ ਸਿੱਧੇ ਪੀਰਣੀ ਦੀ ਕੁਟੀਆ 'ਚ ਆਏ। ਹੁਣ ਜਿੱਥੇ ਰੱਬ ਆ ਗਿਆ ਉੱਥੇ ਫਿਰ ਕੌਣ ਨਹੀਂ ਆਵੇਗਾ? ਜਿਹਨੂੰ ਉਹ ਦੁਰੇ ਦੁਰੇ ਕਰਦੇ ਸੀ ਨਾ ਗਰੀਬ ਨਹੀਂ ਜਾਣ ਕੇ, ਸਾਰੇ ਉੱਥੇ ਆ ਗਏ, ਸਾਰੀ ਕਿਰਿਆ ਖੜ ਗਈ। ਉਹ ਪੀਲਣੀ ਨੇ ਫਿਰ ਬੇਰ ਕੱਢੇ ਅੰਦਰੋਂ ਛਬਰੀ 'ਚੋਂ, ਰਾਮ ਚੰਦਰ ਜੀ ਦੇ ਅੱਗੇ ਰੱਖੇ। ਰਾਮ ਚੰਦਰ ਜੀ ਛਕਦੇ ਨੇ ਨਾਲੇ, ਕਹਿੰਦੇ ਐ ਮਾਤਾ ਇਹੋ ਜਿਹਾ ਪਦਾਰਥ ਸਾਨੂੰ ਕਿਸੇ ਕਿਸੇ ਯੁੱਗ ਦੇ ਵਿੱਚ ਮਿਲਦਾ ਹੁੰਦਾ, ਆਓ ਇਸ ਤਰ੍ਹਾਂ ਦੇ ਨਾਲ। ਉਹ ਸਾਰੇ ਆ ਗਏ ਫਿਰ ਹੰਕਾਰੀ ਦੀ ਜਿਹੜੇ ਬੈਠ ਗਏ। ਤਾਂ ਫਿਰ ਗੱਲਬਾਤ ਚੱਲੀ, ਉਹ ਕਹਿਣ ਲੱਗੇ ਮਹਾਰਾਜ ਜੀ ਪੰਪਾ ਸਰ ਦੇ ਵਿੱਚ ਕੀੜੇ ਪੈ ਗਏ, ਕਿਰਪਾ ਕਰੋ ਚਲੋ ਉੱਥੇ ਚਰਨ ਪਾਓ। ਕਹਿੰਦੇ ਚਲੋ ਭਾਈ ਚੱਲਦੇ ਹਾਂ। ਰਾਮ ਚੰਦਰ ਜੀ ਉਹ ਜਿਹੜੀ ਨੂੰ ਕੁੱਟਦੇ ਸੀ ਵਿਚਾਰੀ ਗਰੀਬਣੀ ਨੂੰ, ਹੁਣ ਉਹ ਵੀ ਨਾਲ ਹੈ, ਹੁਣ ਕਿਵੇਂ ਉਸਨੂੰ ਕੁੱਟ ਸਕਦੇ ਨੇ? ਆਓ ਇਸ ਤਰ੍ਹਾਂ ਦਾ ਹੈ। ਚਲੇ ਗਏ ਪਲੰਘ ਡਾਹਿਆ ਹੋਇਆ ਬੈਠ ਕੇ, ਗੱਲਬਾਤ ਚੱਲੀ, ਭੀਲਣੀ ਵੀ ਵਿਚਾਰੀ ਬਹਿ ਗਈ ਚਰਨਾਂ 'ਚ ਮਹਾਰਾਜ ਜੀ ਦੇ। ਰਾਮ ਚੰਦਰ ਨੇ, ਕਹਿੰਦੇ ਮਹਾਰਾਜ ਜੀ ਇਹ ਪਾਣੀ ਦੇ ਵਿੱਚ ਕਿਰਮ ਪੈ ਗਏ, ਸਾਡੀ ਸਾਰੀ ਕਿਰਿਆ ਪਾਣੀ 'ਤੇ ਆ, ਕਿਰਪਾ ਕਰੋ ਚਰਨ ਧੋ ਕੇ ਪਾਣੀ ਦੇ ਵਿੱਚ ਪਾਓ, ਪਾਣੀ ਸਾਫ਼ ਹੋ ਜਾਵੇ। ਰਾਮ ਚੰਦਰ ਜੀ ਕਹਿਣ ਲੱਗੇ, ਆਏ ਰਿਸ਼ੀਓ, ਭਾਈ ਤੁਸੀਂ ਵੀ ਤਪੱਸਿਆ ਕਰਦੇ ਹੋ, ਤੁਹਾਡੇ ਚਰਨ ਧੋਤੇ ਹੀ ਇਹ ਤਾਂ ਸਾਫ਼ ਹੋ ਜਾਣਗੇ ਕੀੜੇ, ਤੁਸੀਂ ਆਪਣੇ ਚਰਨ ਧੋ ਕੇ ਪਾਓ। ਸਾਰਿਆਂ ਰਿਸ਼ੀਆਂ ਨੇ ਆਪਣੇ ਚਰਨ ਧੋ ਕੇ ਪਾਏ, ਕੀੜਿਆਂ 'ਚ ਫਰਕ ਨਹੀਂ ਪਿਆ ਹੈ। ਕਹਿਣ ਲੱਗੇ ਜੀ ਕੀੜੇ ਤਾਂ ਮਰੇ ਨਹੀਂ ਹਨ। ਰਾਮ